रोकू ऐप अपने स्मार्ट टीवी में डाउनलोड कीजिए, बिल्कुल फ्री।
लख वगदे दरिया जहान उत्ते मिठा शरबत नी एदी आब जिहा, लख सोहणिया नारा फिरदियां ने कित्थों लभणा हुसन पंजाब जिहा, लख आउण बहारा मुल्क बेगाने नहीं महकदा फुल गुलाब जिहा, सारी दुनिया घुम के वेख लई नहीं लभिया मुल्क पंजाब जिहा, नहीं लभिया देश पंजाब जिहा। तो पंजाब दी गल, पंजाब पाणियां दी गल करांगे महक रेडियो ते।
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक। हसदा गांदा खुशी मनांदा महका वंडदा महक रेडियो।
पिंडां दियां, शहरां दियां, देश दियां, विदेश दियां खबरां लेके हाजिर हो गया रेडियो प्रोग्राम महक।
WTR 770 AM ते महक रेडियो ऑन कर चुके सारे ही लिसनर्स नूं प्यार भरी ते निघी सति श्री अकाल। अज 26 सितंबर 2019 दिन वीरवार दे प्रोग्राम दे विच आप सब दा स्वागत कीता जांदा है। मैं दविंदर सिंह धालीवाल तुहाडी सेवा दे विच प्रोग्राम लैके हाजिर हो चुके हां। साडा तुहाडा साथ 12 बजे तो लैके 1 बजे तक बनिया रहेगा। माफ़ी चाहते हैं कि कल कुछ टैक्नीकल कारणों के करके थोड़ी देर WTR 770 AM नू ऑफ एयर रहना पिया। सो साडा प्रोग्राम कल तुसी काफ़ी कॉल्स करके दस्या कि तुसी मिस किया, सो कल दे लई असी कुछ टैक्नीकल कारणों के करके साडा प्रोग्राम ब्रॉडकास्ट नहीं कर पाए, सो उस दे लई माफ़ी चाहते हैं सारे लिसनर्स तो। अज प्रोग्राम दे विच खबरां गीत संगीत तो इलावा कुछ मेहमान पेश किए जाएंगे, सो 12 बजे तो लैके 1 बजे तक साडा तुहाडा साथ बनया रहेगा। सुनते रहो महक रेडियो, वापस आने एक छोटी जी ब्रेक तो बाद।
मतलब मैं ते विकी दोवे दियोर पर जाई इकट्ठे आवांगे तुहाडे कोल।
बिल्कुल, सीमा बयाना कह रही थी कि तेरा स्पाउस वीजा 3 to 6 months दे अंदर अंदर आ जाएगा, नाले ओ बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने, विकी दा स्टूडेंट वीजा भी एउं लग्या समझ।
जी, मैक्रो ग्लोबल दे सीमा बयाना, फैमिली, स्पाउस, स्टूडेंट, विजिटर या स्किल्ड वीजा, कैटेगरी चाहे कोई भी होवे, सब ले इको नाम सीमा बयाना।
कॉल 905-452-0000।
हाँ जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मन पसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भाई बच्चिया ते जवाना नू ही नहीं, ए ता साडी बेबे नू भी पता है।
आहो जी, भूख लगी है बाली ते कमाओ नंबर
905-874-4242
905-874-4242 पॉपुलर पिज्जा।
ना देखो जी, मैं ग्रोसरी चो किन्ने पैसे बचाए ने।
ओए प्रीति, ये सपने एशियन फूड सेंटर करके ही सच हो पाए ने।
एशियन फूड सेंटर इंडियन कैनेडियन साफ सुथरी ग्रोसरी लई घर घर विच मशहूर हो चुका है। एशियन फूड सेंटर हमेशा सस्ते रेट ते वधिया सेवावां देन लई वचनबद्ध है। अपने एरिया विच पेंदे किसी भी स्टोर ते जाओगे ता जरूर बचत पाओगे। वधेरे जानकारी लई एशियन फूड सेंटर एक बार जरूर जाओ। नंबर हमेशा याद रखो 416-740-3212 416-740-3262
एशियन फूड सेंटर।
एशियन फूड सेंटर, एशियन फूड सेंटर।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ, ਸਟੇਨਲੈਸ ਸਟੀਲ ਦੇ ਅਪਲਾਈਐਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਤੋ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਕੀ ਗੱਲ ਅੱਜ ਸਵੇਰੇ ਸਵੇਰੇ ਉੱਠ ਗਏ?
ਓ ਮੈਂ ਮਾੜਾ ਜਿਹਾ ਦੌੜਨ ਚੱਲਾ ਸੀਗਾ।
ਕਿੱਥੇ? ਵਿਲੇਜ ਆਫ ਇੰਡੀਆ। ਮੈਨੂੰ ਸਭ ਪਤਾ ਹੈ, ਇਹ ਬ੍ਰੇਕਫਾਸਟ ਲਈ ਸਵੇਰੇ 6 ਵਜੇ ਖੁੱਲ ਜਾਂਦਾ ਹੈ। ਵਿਲੇਜ ਆਫ ਇੰਡੀਆ ਪਿਓਰ ਵੈਜੀਟੇਰੀਅਨ ਰੈਸਟੋਰੈਂਟ, 12 ਤਰ੍ਹਾਂ ਦੇ ਸਪੈਸ਼ਲ ਪਰਾਂਠੇ, ਪੂਰੀ, ਛੋਲੇ, ਕੁਲਚਾ, ਚਨਾ ਤੇ ਹੋਰ ਵੀ ਬਹੁਤ ਕੁਝ ਸਵੇਰੇ 6 ਵਜੇ ਤੋਂ। ਇਸ ਦੇ ਨਾਲ ਨਾਲ ਇਹਨਾਂ ਦਾ ਬਫੇ ਚੱਲਦਾ ਹੈ ਰਾਤ ਦੇ 2 ਵਜੇ ਤੱਕ, ਜਿਹਦੇ ਵਿੱਚ 40 ਤੋਂ ਵੱਧ ਆਈਟਮਾਂ ਨੇ। ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਬ੍ਰੈਂਪਟਨ। ਕਾਲ 905-450-3333।
ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਸਰਵਿਸਿਜ਼ ਜਿਵੇਂ PR ਐਪਲੀਕੇਸ਼ਨ, ਸਪਾਊਸਲ ਵੀਜ਼ਾ, ਵਰਕ ਵੀਜ਼ਾ, ਐਕਸਪ੍ਰੈਸ ਐਂਟਰੀ ਸਟੱਡੀ ਜਾਂ ਫਿਰ ਵਿਜ਼ਿਟਰ ਵੀਜ਼ਾ ਵਾਸਤੇ ਹਮੇਸ਼ਾ ਯਾਦ ਰੱਖੋ ਇੱਕ ਨਾਮ, CCV ਇਮੀਗ੍ਰੇਸ਼ਨ ਸੋਲਿਊਸ਼ਨਸ। ਘੱਟ ਫੀਸ 'ਚ ਵਧੀਆ ਕੰਮ ਕੀਤਾ ਜਾਵੇਗਾ। ਪਹੁੰਚੋ 143 ਕਲੀਅਰੈਂਸ ਸਟਰੀਟ, ਬ੍ਰੈਂਪਟਨ, ਜਾਂ ਫਿਰ ਕਾਲ ਕਰੋ ਰਵਿੰਦਰ ਜੋਗਾ ਨੂੰ 905-673-5151, 905-673-5151।
ਹਾਂਜੀ, ਸਿਰਫ 3 ਵੀਕਾਂ ਚ ਬਿਲਕੁਲ ਚਮ ਚਮ ਕਰਦੀ ਤੁਹਾਡੀ ਬੇਸਮੈਂਟ ਇੱਕਦਮ ਕੰਪਲੀਟ। ਚਾਹੇ ਟਾਈਲਾਂ ਦਾ ਕੰਮ ਹੋਵੇ, ਬਾਥਰੂਮ ਪਲੰਬਿੰਗ ਦਾ ਕੰਮ, ਜਾਂ ਹਾਰਡਵੁੱਡ ਫਲੋਰ ਜਾਂ ਪੇਂਟਿੰਗ ਦਾ ਕੰਮ, ਸਿਰਫ 3 ਵੀਕਾਂ ਚ ਕੰਪਲੀਟ। A1 ਰੈਨੋਵੇਸ਼ਨ, 416-456-1462, 416-456-1462।
ਜੀ ਹਾਂ, ਤੁਸੀਂ ਸੁਣ ਰਹੇ ਰੇਡੀਓ ਪ੍ਰੋਗਰਾਮ ਮਹਿਕ ਤੇ ਮਹਿਕ ਰੇਡੀਓ ਦੇ ਵਿੱਚ A1 ਰੈਨੋਵੇਸ਼ਨ, A1 ਕੰਕਰੀਟ ਦੀ ਅਸੀਂ ਜਾਣਕਾਰੀ ਦੇਣਾ ਚਾਹੁੰਦੇ ਹਾਂ। ਜੇਕਰ ਤੁਸੀਂ ਪਲੇਨ ਕੰਕਰੀਟ ਪਵਾਉਣੀ ਹੈ ਜਾਂ ਤੁਸੀਂ ਸਟੈਂਪਿੰਗ ਜਾਂ ਕਿਸੇ ਵੀ ਤਰ੍ਹਾਂ ਦੀ ਕੰਕਰੀਟ ਦਾ ਪੈਟੀਓ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਕੀਤਾ ਹੋਇਆ ਕੰਮ ਦੇਖੋ, ਉਸ ਤੋਂ ਬਾਅਦ ਤੁਸੀਂ ਇਹਨਾਂ ਦੀ ਬੁਕਿੰਗ ਕਰੋ। 416-456-1462 ਦੇ ਉੱਪਰ ਗੱਲਬਾਤ ਹੋ ਸਕਦੀ ਹੈ। HK ਟਾਇਰਸ, ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰਸ ਦੇ ਬੂਟਾ ਚਾਹਲ ਜੀ ਨਾਲ ਸੰਪਰਕ ਕਰ ਸਕਦੇ ਹੋ। 647-2940 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਸਾਡੀ ਲਾਈਨ ਤੇ ਪੰਜਾਬ ਤੋਂ ਰਮਨ ਜੀ ਖਬਰਾਂ ਲੈ ਕੇ ਹਾਜ਼ਰ ਹੋ ਚੁੱਕੇ ਹਨ। ਸਭ ਤੋਂ ਪਹਿਲਾਂ ਇਹਨਾਂ ਖਬਰਾਂ ਤੇ ਝਾਤ ਪਾਉਂਦੇ ਹਾਂ, ਉਸ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਗੱਲਬਾਤ ਹੁੰਦੀ ਹੈ।
ਖਬਰਾਂ ਦੇ ਇਸ ਬੁਲੇਟਿਨ ਚ ਮੈਂ ਕ੍ਰੀਡੀ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਤੇ ਵੱਡੀ ਕਾਮਯਾਬੀ ਮਿਲੀ ਹੈ। ਕੈਰੇਬੀਆਈ ਦੇਸ਼ ਐਂਟੀਗੁਆ ਤੇ ਬਰਬੂਡਾ ਦੇ PM ਗੈਸਟਨ ਬ੍ਰਾਊਨ ਨੇ ਕਿਹਾ ਕਿ ਪਗੋੜਾ ਕਾਰੋਬਾਰੀ ਮਹਿਲ ਚੌਕਸੀ ਜਲਦ ਹੀ ਭਾਰਤ ਦੇ ਹਵਾਲੇ ਹੋਵੇਗਾ। ਗੈਸਟਨ ਨੇ ਕਿਹਾ ਕਿ ਉਹ ਮਹਿਲ ਦੀ ਹਵਾਲਗੀ ਲਈ ਤਿਆਰ ਨੇ, ਸਿਰਫ ਕੋਰਟ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਉਹਨੇ ਕਿਹਾ ਕਿ ਐਂਟੀਗੁਆ ਚ ਕੋਈ ਨੀ ਚਾਹੁੰਦਾ ਕਿ ਮਹਿਲ ਇੱਥੇ ਰਹੇ। ਉਹਨੇ ਕਿਹਾ ਕਿ ਅਸੀਂ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਉਸਦੀ ਹਵਾਲਗੀ ਜ਼ਰੂਰ ਹੋਵੇਗੀ। ਇਹ ਸਿਰਫ ਕੁਝ ਸਮੇਂ ਦੀ ਗੱਲ ਹੈ, ਉਸ ਕੋਲ ਨਾਗਰਿਕਤਾ ਕਰਕੇ ਕੁਝ ਸੰਵਿਧਾਨਿਕ ਅਧਿਕਾਰ ਨਹੀਂ, ਜਿਸ ਤੋਂ ਬਾਅਦ ਉਸਦੀ ਹਵਾਲਗੀ ਕਰ ਦਿੱਤੀ ਜਾਏਗੀ। ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਬੀਜੇਪੀ ਚ ਸ਼ਾਮਲ ਹੋਏ ਨੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਮਾਨਦਾਰੀ ਨੇ ਉਹਨਾਂ ਨੂੰ ਪਾਰਟੀ ਵੱਲ ਆਕਰਸ਼ਿਤ ਕੀਤਾ ਹੈ। ਸੰਦੀਪ ਨੇ ਕਿਹਾ ਕਿ ਮੋਦੀ ਤੇ ਹਰਿਆਣਾ ਸਰਕਾਰ ਨੌਜਵਾਨਾਂ ਲਈ ਕਾਫੀ ਕੁਝ ਕਰ ਰਹੇ ਨੇ। ਉਹਨਾਂ ਕਿਹਾ ਕਿ ਜੇਕਰ ਪਾਰਟੀ ਉਹਨਾਂ ਨੂੰ ਚੋਣ ਲੜਨ ਦੇ ਸਮਰੱਥ ਸਮਝਦੀ ਹੈ ਤਾਂ ਉਹ ਜ਼ਰੂਰ ਚੋਣ ਲੜਨਗੇ। ਦੱਸਦੇ ਕਿ ਅੱਜ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਤੇ ਓਲੰਪਿਕ ਤਗਮਾ ਜੇਤੂ ਯੋਗੇਸ਼ਵਰ ਦੱਤ ਬੀਜੇਪੀ ਚ ਸ਼ਾਮਲ ਹੋ ਗਏ। ਉਹਨਾਂ ਨੂੰ ਅੱਜ ਹਰਿਆਣਾ ਪਾਰਟੀ ਪ੍ਰਧਾਨ ਸੁਰੇਸ਼ ਬਰਾਲਾ ਨੇ ਪਾਰਟੀ ਚ ਸ਼ਾਮਲ ਕਰਵਾਇਆ। ਇਸਰੋ ਮੁਖੀ ਕੇ ਸੇਵਨ ਨੇ ਅੱਜ ਕਿਹਾ ਕਿ ਭਵਿੱਖ ਚ ਚੰਦਰ ਮੁਹਿੰਮ ਲਈ ਯੋਜਨਾਵਾਂ ਤੇ ਕੰਮ ਚੱਲ ਰਿਹਾ। ਉਹਨਾਂ ਕਿਹਾ ਕਿ ਚੰਦਰਯਾਨ 2 ਦਾ ਆਰਬਿਟਰ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸਰੋ ਦੇ ਚੰਦਰਯਾਨ 2 ਦੇ ਲੈਂਡਰ ਦੇ ਹਾਰਡ ਲੈਂਡਿੰਗ ਤੋਂ ਬਾਅਦ ਉਹਨੇ ਕਿਹਾ ਕਿ ਇਸ ਤਰ੍ਹਾਂ ਦੀ ਹੋਰ ਪਲੈਨਿੰਗ ਹੈ ਤੇ ਅਸੀਂ ਵੱਡੀ ਯੋਜਨਾ ਤਿਆਰ ਕਰ ਰਹੇ ਹਾਂ। ਉਹਨੇ ਕਿਹਾ ਕਿ ਵਿਕਰਮ ਲੈਂਡਰ ਨਾਲ ਗਲਤ ਹੋਇਆ, ਇਸ ਦਾ ਪਤਾ ਲਾਉਣ ਲਈ ਨੈਸ਼ਨਲ ਪੱਧਰ ਤੇ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਦੀ ਰਿਪੋਰਟ ਸੌਂਪਦੇ ਹੀ ਅਸੀਂ ਇਸ ਤੇ ਕੰਮ ਕਰਾਂਗੇ ਕਿ ਭਵਿੱਖ ਦੇ ਵਿੱਚ ਕੀ ਕੀਤਾ ਜਾਵੇ। ਉਹਨਾਂ ਕਿਹਾ ਕਿ ਐਲਾਨ ਕਰਨ ਤੋਂ ਪਹਿਲਾਂ ਜ਼ਰੂਰੀ ਮਨਜ਼ੂਰੀਆਂ ਹਾਸਲ ਕਰਨਾ ਤੇ ਸਾਰੀਆਂ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਸਪਸ਼ਟ ਕੀਤਾ ਕਿ ਇਸਰੋ ਨੂੰ ਲੈਂਡਰ ਤੋਂ ਅਜੇ ਤੱਕ ਕੋਈ ਸਿਗਨਲ ਨਹੀਂ ਮਿਲਿਆ। ਉਹਨੇ ਕਿਹਾ ਕਿ ਦ੍ਰਿਸ਼ਟੀ ਪੁਲਾੜ ਏਜੰਸੀ ਨੇ ਆਉਣ ਵਾਲੇ ਮਹੀਨਿਆਂ ਤੇ ਸਾਲਾਂ ਲਈ ਕਈ ਮਿਸ਼ਨ ਤਿਆਰ ਕੀਤੇ ਨੇ। ਗਗਨਯਾਨ 2022 ਚ ਲਾਂਚ ਹੋਣ ਵਾਲਾ, ਜਿਸ ਦਾ ਮਕਸਦ 3 ਪੁਲਾੜ ਯਾਤਰੀਆਂ ਨੂੰ ਪੁਲਾੜ ਚ ਭੇਜਣਾ ਤੇ ਉਹਨਾਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਉਣਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਅੱਜ ਸੂਬੇ ਦੀ ਕਾਂਗਰਸ ਸਰਕਾਰ ਤੇ ਮਾਹੌਲ ਖਰਾਬ ਕਰਨ ਦੇ ਗੰਭੀਰ ਦੋਸ਼ ਲਾਏ। ਇਸ ਦੇ ਨਾਲ ਹੀ ਪਿਛਲੇ ਦਿਨੀ ਅੱਤਵਾਦੀ ਸਰਗਰਮੀਆਂ ਚ ਫੜੇ ਗਏ ਮੁਲਜ਼ਮਾਂ ਦੀ ਕਾਂਗਰਸੀ ਨੇਤਾਵਾਂ ਨਾਲ ਨੇੜਤਾ ਦੱਸੀ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਨੂੰ ਜਾਣ ਬੁੱਝ ਕੇ ਲੁਕੋ ਕੇ ਰੱਖਿਆ ਗਿਆ। ਅੱਜ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਹਨਾਂ ਦੇ ਨਿਸ਼ਾਨੇ ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ, ਮੁੱਖ ਮੰਤਰੀ ਦੇ ਹਾਲ ਹੀ ਚ ਸਲਾਹਕਾਰ ਬਣਾਏ ਗਏ ਸੰਗਤ ਸਿੰਘ ਗਿਲਜੀਆਂ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਤ੍ਰਿਪਤ ਰਜਿੰਦਰ ਬਾਜਵਾ ਰਹੇ। ਉਹਨਾਂ ਕਾਂਗਰਸੀ ਲੀਡਰਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਚ ਸ਼ਾਮਲ ਹੋਣ ਤੇ ਸੂਬੇ ਦਾ ਮਾਹੌਲ ਖਰਾਬ ਕਰਨ ਚ ਲੱਗੇ ਮੁਲਾਜ਼ਮਾਂ ਦਾ ਸਾਥ ਦੇਣ ਦੇ ਇਲਜ਼ਾਮ ਲਾਏ। ਮਜੀਠੀਆ ਨੇ ਸਭ ਤੋਂ ਪਹਿਲਾਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਇਲਜ਼ਾਮ ਲਾਉਂਦੇ ਕਿਹਾ ਕਿ ਤਰਨ ਤਾਰਨ ਚ ਪਿਛਲੇ ਦਿਨੀ ਹੋਈ ਬੰਬ ਬਲਾਸਟ ਵਿੱਚ ਨਾਮਜ਼ਦ ਗੁਰਜੰਟ ਸਿੰਘ ਜੋ ਖੁਦ ਇਸ ਹਾਦਸੇ ਚ ਜ਼ਖਮੀ ਹੋਇਆ ਸੀ ਤੇ ਕੇਸ ਵਿੱਚ ਨਾਮਜ਼ਦ ਹੈ, ਉਸਨੂੰ ਔਜਲਾ ਵੱਲੋਂ ਉਸਦਾ ਨਜ਼ਦੀਕੀ ਹੋਣ ਕਰਕੇ ਬਚਾਇਆ ਜਾ ਰਿਹਾ ਹੈ। ਗੁਰਜੰਟ ਸਿੰਘ ਬਾਰੇ ਮਜੀਠੀਆ ਨੇ ਕਿਹਾ ਕਿ ਸਰਪੰਚੀ ਦੀ ਚੋਣ ਵੇਲੇ ਵੀ ਗੁਰਜੰਟ ਸਿੰਘ ਵੱਲੋਂ ਬੰਬ ਵਰਤੇ ਗਏ ਸਨ, ਪਰ ਉਸ ਵੇਲੇ ਵੀ ਪੁਲਿਸ ਨੇ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ। ਮਜੀਠੀਆ ਨੇ ਪੁਲਿਸ ਵੱਲੋਂ ਬੀਤੇ ਕੱਲ ਗ੍ਰਿਫ਼ਤਾਰ ਕੀਤੇ ਗਏ ਹਰਭਜਨ ਸਿੰਘ ਦੇ ਮੁੱਖ ਮੰਤਰੀ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆ ਨਾਲ ਸੰਬੰਧ ਜੋੜੇ। ਉਹਨਾਂ ਮੀਡੀਆ ਨੂੰ ਤਸਵੀਰਾਂ ਰਾਹੀਂ ਸਬੂਤ ਜਾਰੀ ਕੀਤੇ ਤੇ ਕਿਹਾ ਕਿ ਗਿਲਜੀਆ ਦਾ ਨਜ਼ਦੀਕੀ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਲਸ਼ਨ ਭਗਤ ਹਰਭਜਨ ਸਿੰਘ ਨਾਲ ਘਿਓ ਖਿਚੜੀ ਹੈ। ਮਜੀਠੀਆ ਦੀ ਹਾਜ਼ਰੀ ਚ ਅਕਾਲੀ ਨੇਤਾ ਰਵੀਕਰਨ ਕਾਲੂ ਨੇ ਦੋਸ਼ ਲਾਇਆ ਕਿ ਜਿਸ ਨਰਿੰਦਰ ਬਾਜਵਾ ਨੂੰ ਸੁਖਜਿੰਦਰ ਰੰਧਾਵਾ ਨੇ ਆਪਣੇ ਹਲਕੇ ਚ ਬਲਾਕ ਸਮਿਤੀ ਦਾ ਚੇਅਰਮੈਨ ਬਣਾਇਆ, ਉਹ ਨਰਾਇਣ ਸਿੰਘ ਚੌੜਾ ਜੋ ਅੱਤਵਾਦੀ ਗਤੀਵਿਧੀਆਂ ਚ ਸ਼ਾਮਲ ਦੇ ਸੰਸਥਾ ਕਾ ਭਰਾ ਹੈ। ਇਸ ਤੋਂ ਇਲਾਵਾ ਤ੍ਰਿਪਤ ਬਾਜਵਾ ਤੇ ਬਲਵਿੰਦਰ ਸਿੰਘ ਕੋਟਲਾ ਦੀ ਮਦਦ ਕਰਨ ਦੇ ਦੋਸ਼ ਲਾਉਂਦਾ ਕਿਹਾ ਕਿ ਬਲਵਿੰਦਰ ਸਿੰਘ ਦਾ ਭਰਾ ਅਵਤਾਰ ਸਿੰਘ ਧਾਰੀ 2020 ਰੈਫਰੈਂਡਮ ਦਾ ਸਮਰਥਕ ਹੈ। ਵਿਕਰਮ ਮਜੀਠੀਆ ਨੇ ਸੋਨੀਆ ਗਾਂਧੀ ਨੂੰ ਸਵਾਲ ਕੀਤਾ ਕਿ ਕੀ ਸੋਨੀਆ ਗਾਂਧੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦਾ ਸਾਥ ਦੇਣ ਵਾਲੇ ਇਹਨਾਂ ਕਾਂਗਰਸੀ ਆਗੂਆਂ ਕੋਲੋਂ ਜਵਾਬ ਤਲਬੀ ਕਰਨਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਤੇ ਉਹਨਾਂ ਨੇ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ NIA ਨੂੰ ਵੀ ਜਾਂਚ ਸਿੱਧ ਤੌਰ ਤੇ ਨਹੀਂ ਸਗੋਂ ਦਬਾਅ ਦੇ ਵਿੱਚ ਆ ਕੇ ਸੌਂਪੀ ਹੈ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਲਈ ਤੇ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਲੋੜ ਪਈ ਤਾਂ ਅਮਿਤ ਸ਼ਾਹ ਦੇ ਕੋਲ ਵੀ ਪਹੁੰਚ ਕਰਨਗੇ। ਪੰਜਾਬ ਸਰਕਾਰ ਬੇਅਦਬੀ ਮਾਮਲਿਆਂ ਦੀ CBI ਜਾਂਚ ਤੋਂ ਖੁਸ਼ ਨਹੀਂ ਲੱਗ ਰਹੀ। ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਸਦਾ ਵਿਰੋਧ ਕੀਤਾ ਹੈ। CBI ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਨਵੀਂ ਟੀਮ ਦੇ ਗਠਨ ਦਾ ਵਿਰੋਧ ਕੀਤਾ। ਉਹਨਾਂ ਕਿਹਾ ਕਿ ਵਿਧਾਨ ਸਭਾ ਚ ਕੇਂਦਰੀ ਜਾਂਚ ਏਜੰਸੀ ਤੋਂ ਇਸ ਸੰਵੇਦਨਸ਼ੀਲ ਜਾਂਚ ਨੂੰ ਵਾਪਸ ਲੈਣ ਲਈ ਸਰਬ ਸਹਿਮਤੀ ਨਾਲ ਫੈਸਲਾ ਲਿਆ ਗਿਆ ਸੀ। ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਚ ਇਸ ਬਾਰੇ ਵਿਧਾਨ ਸਭਾ ਚ 7 ਘੰਟੇ ਬਹਿਸ ਚੱਲੀ, ਜਿਸ ਤੇ ਅੱਗੇ ਜਾਂਚ ਦੀ ਸਿਫਾਰਿਸ਼ ਕੀਤੀ। ਉਸ ਬਾਰੇ ਹੁਣ ਕੀ ਹੋਵੇਗਾ, ਬਹਿਸ ਦੇ ਆਖਰੀ ਸਮੇਂ ਚ ਮਤਾ ਪਾਸ ਹੋਇਆ ਸੀ ਜਿਸ ਤੇ ਸੂਬਾ ਸਰਕਾਰ ਨੂੰ ਪੂਰੀ ਨਿਰਪੱਖ ਜਾਂਚ ਲਈ ਇੱਕ ਹੋਰ SIT ਦੇ ਗਠਨ ਦੀ ਸਿਫਾਰਿਸ਼ ਕੀਤੀ ਗਈ ਸੀ, ਪਰ ਹੁਣ ਸਥਿਤੀ ਫੇਰ ਤੋਂ ਵਾਪਸ ਉੱਥੇ ਹੀ ਆ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਤਜਰਬਿਆਂ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਮੋਦੀ ਸਰਕਾਰ ਦੇ ਹੱਥ ਇੱਕ ਤੋਤਾ ਹੈ ਜੋ ਆਪਣੇ ਲੋਕਾਂ ਨੂੰ ਕਲੀਨ ਚਿੱਟ ਦੇਣ ਤੇ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਸਭ ਤੋਂ ਵਧੀਆ ਔਜ਼ਾਰ ਹੈ। ਉਹਨਾਂ ਇਸ ਗੱਲ ਨੂੰ ਵੀ ਦੁਹਰਾਇਆ ਕਿ ਬਾਦਲ ਤੇ ਉਹਨਾਂ ਦਾ ਬੇਟਾ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦੇਣ ਚ ਮਦਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਮੋਦੀ ਸਰਕਾਰ ਦਾ ਹਿੱਸਾ ਤੇ ਉਹ ਇਸ ਤਰ੍ਹਾਂ ਸੁਰੱਖਿਆਤਮਕ ਛੱਤ ਹੇਠ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਜਾਣਗੇ। ਉਹ ਲਾਂਘਾ ਖੁੱਲਣ ਵਾਲੇ ਦਿਨ ਸਰਬ ਪਾਰਟੀ ਵਫਦ ਦੀ ਅਗਵਾਈ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ ਵਫਦ ਚ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਸਾਰੇ ਵਿਧਾਇਕ, ਸੂਬੇ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰ, ਸ਼੍ਰੋਮਣੀ ਕਮੇਟੀ ਮੈਂਬਰ, ਸੰਤ ਸਮਾਜ ਦੇ ਨੁਮਾਇੰਦੇ ਤੇ ਸੂਬੇ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਜਥੇ ਨੂੰ ਰਵਾਨਾ ਕਰਨਗੇ। ਕਰਤਾਰਪੁਰ ਸਾਹਿਬ ਲਾਂਘੇ ਦਾ ਕ੍ਰੈਡਿਟ ਲੈਣ ਲਈ ਪਹਿਲਾਂ ਵੀ ਸਿਆਸੀ ਪਾਰਟੀਆਂ ਚ ਕਾਫੀ ਟਕਰਾਅ ਹੋਇਆ ਸੀ। ਲਾਂਘੇ ਦੇ ਉਦਘਾਟਨ ਮੌਕੇ ਮੋਦੀ ਦੀ ਫੇਰੀ ਵੇਲੇ ਕਾਂਗਰਸੀ ਤੇ ਅਕਾਲੀ ਆਮੋ ਸਾਹਮਣੇ ਹੋਏ ਸੀ। ਹੁਣ ਜਿਸ ਵੇਲੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਇਕੱਠਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਮਨਾਉਣ ਲਈ ਤਿਆਰ ਹੋਏ ਨੇ। ਸੂਤਰਾਂ ਮੁਤਾਬਕ 550 ਵਾਲਾ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮਾਂ, ਸ਼ਰਧਾਲੂਆਂ ਦੀ ਰਿਹਾਇਸ਼ ਤੇ ਹੋਰ ਸੁਵਿਧਾਵਾਂ ਲਈ ਡੇਰਾ ਬਾਬਾ ਨਾਨਕ ਵਿਖੇ RC ਟੈਂਟ ਸਿਟੀ ਉਸਾਰਿਆ ਜਾ ਰਿਹਾ। ਪੰਜਾਬ ਸਰਕਾਰ ਇਸ ਜ਼ਮੀਨ ਲਈ ਕਿਸਾਨਾਂ ਨੂੰ ਅਦਾਇਗੀ ਕਰੇਗੀ। ਟੈਂਟ ਸਿਟੀ ਲਈ ਚਾਰ ਦੀਵਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਫਾਜ਼ਿਲਕਾ ਨਹਿਰ ਚ ਕਾਰ ਡਿੱਗਣ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਦੇ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਪੂਰਾ ਪਰਿਵਾਰ ਸੈਂਟਰੋ ਕਾਰ ਚ ਸਵਾਰ ਕਿਸੇ ਬਾਬੇ ਦੇ ਮੱਥਾ ਟੇਕਣ ਜਾ ਰਿਹਾ ਸੀ। ਰਾਤ ਕਾਰ ਦਾ ਸਟੀਅਰਿੰਗ ਜਾਮ ਹੋ ਗਿਆ ਤੇ ਕਾਰ ਗੰਗ ਕੈਨਾਲ ਚ ਜਾ ਡਿੱਗੀ। ਜਾਣਕਾਰੀ ਮੁਤਾਬਕ ਕਾਰ ਚ ਕੁੱਲ 8 ਲੋਕ ਸਵਾਰ ਸਨ। ਇਹਨਾਂ ਚੋਂ ਇੱਕ ਤੈਰ ਕੇ ਬਾਹਰ ਆ ਗਿਆ, ਇੱਕ ਲਾਪਤਾ ਹੈ ਤੇ ਬਾਕੀ 6 ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਪਿੰਡ ਵਾਸੀਆਂ ਤੇ ਪੁਲਿਸ ਦੀ ਮਦਦ ਨਾਲ ਨਹਿਰ ਚੋਂ ਬਾਹਰ ਕੱਢਿਆ ਗਿਆ। ਇਹਨਾਂ ਦੀਆਂ ਲਾਸ਼ਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਰੱਖਿਆ ਗਿਆ। ਪੁਲਿਸ ਲਾਪਤਾ ਵਿਅਕਤੀ ਦੀ ਭਾਲ ਕਰ ਰਹੀ ਹੈ। ਝੋਨੇ ਦੀ ਕਟਾਈ ਤੋਂ ਪਹਿਲਾਂ ਪਰਾਲੀ ਸਾੜਨ ਦਾ ਮੁੱਦਾ ਮੁੜ ਤੋਂ ਗਰਮਾ ਗਿਆ। ਪੰਜਾਬ ਸਰਕਾਰ ਨੇ ਕੰਬਾਈਨਾਂ ਤੇ ਸ਼ਿਕੰਜਾ ਕੱਸਣ ਤੋਂ ਬਾਅਦ ਕੇਂਦਰ ਸਰਕਾਰ ਕੋਲ ਪਹੁੰਚ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਝੋਨੇ ਤੇ ਪ੍ਰਤੀ ਕੁਇੰਟਲ 100 ਰੁਪਏ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਪਰਾਲੀ ਨੂੰ ਨਾ ਸਾੜਨ ਲਈ ਉਤਸ਼ਾਹਿਤ ਕਰਨ ਲਈ ਬੇਹੱਦ ਜ਼ਰੂਰੀ ਹੈ। ਕੈਪਟਨ ਨੇ ਚਿੱਠੀ ਚ ਲਿਖਿਆ ਕਿ ਸੂਬੇ ਚ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ। ਅਗਲੇ 10 ਦਿਨਾਂ ਚ ਇਹ ਕੰਮ ਪੂਰੇ ਸਿਖਰਾਂ ਤੇ ਪਹੁੰਚ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਪਿਛਲੇ ਸਾਲ 50 ਤੋਂ 80% ਸਬਸਿਡੀ ਨਾਲ 28,000 ਮਸ਼ੀਨਾਂ ਮੁਹੱਈਆ ਕਰਾਈਆਂ ਗਈਆਂ ਸਨ। ਇਸ ਸਾਲ 26,000 ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਕਿਸਾਨਾਂ ਨੂੰ ਮਸ਼ੀਨਾਂ ਰਾਹੀਂ ਪਰਾਲੀ ਦੇ ਪ੍ਰਬੰਧਨ ਕਰਨ ਲਈ ਪ੍ਰਤੀ ਏਕੜ 2,500 ਤੋਂ 3,000 ਰੁਪਏ ਤੱਕ ਦਾ ਵਾਧੂ ਖਰਚਾ ਕਰਨਾ ਪੈਂਦਾ ਹੈ। ਪਾਕਿਸਤਾਨ ਵੱਲੋਂ ਪੰਜਾਬ 'ਚ ਕੀਤੇ ਡਰੋਨ ਹਮਲੇ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ। ਸਰਹੱਦ ਤੇ ਪੂਰੀ ਸਖ਼ਤੀ ਦੇ ਬਾਵਜੂਦ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਹਥਿਆਰ ਆਉਣ ਦੇ ਖੁਲਾਸੇ ਨੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਕੀਤੇ ਨੇ। ਸੁਰੱਖਿਆ ਏਜੰਸੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਗੁਆਂਢੀ ਮੁਲਕ ਉਹਨਾਂ ਦੇ ਸੁਰੱਖਿਆ ਕਵਚ ਨੂੰ ਇਸ ਤਰ੍ਹਾਂ ਸਤੰਨ ਲਾਵੇਗਾ। ਦਰਅਸਲ ਪੰਜਾਬ ਪੁਲਿਸ ਨੇ ਪਿਛਲੇ ਦਿਨੀ ਤਰਨ ਤਾਰਨ ਤੋਂ ਵੱਡੀ ਮਾਤਰਾ 'ਚ ਹਥਿਆਰ ਫੜੇ ਸੀ। ਇਸ ਮਾਮਲੇ 'ਚ ਗ੍ਰਿਫ਼ਤਾਰ ਚਾਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਹਥਿਆਰ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਭੇਜੇ ਗਏ ਸੀ। ਇਸ ਦਾ ਪਤਾ ਲੱਗਦੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਵੀਂ ਚੁਣੌਤੀ ਦਾ ਤੁਰੰਤ ਹੱਲ ਕੱਢਣ ਲਈ ਕਿਹਾ। ਮੰਨਿਆ ਜਾ ਰਿਹਾ ਕਿ ਪਾਕਿਸਤਾਨ ਸਰਹੱਦ ਤੇ ਕੁਝ ਵੀ ਕਰ ਸਕਦਾ ਜਿਸ ਨਾਲ ਜ਼ਿਆਦਾ ਨੁਕਸਾਨ ਪੰਜਾਬ ਦਾ ਹੋਵੇਗਾ। ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣੇ ਇੱਕ ਗਾਣੇ ਨੂੰ ਲੈ ਕੇ ਕਾਫੀ ਵਿਵਾਦਾਂ 'ਚ ਹੈ। ਇਸ ਗਾਣੇ 'ਚ ਉਹਨਾਂ ਮਾਈ ਭਾਗੋ ਦੇ ਨਾਂ ਦੀ ਗਲਤ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ 'ਚ ਸਿੱਧੂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਭਾਰੀ ਗੁੱਸਾ ਸੀ। ਇਸ ਵਿਵਾਦ ਤੋਂ ਬਾਅਦ ਸਿੱਧੂ ਲਗਾਤਾਰ ਮਾਫ਼ੀ ਮੰਗ ਰਹੇ ਸਨ। ਹੁਣ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਈਮੇਲ ਰਾਹੀਂ ਮਾਫ਼ੀ ਮੰਗੀ ਹੈ। ਉਹਨਾਂ ਆਪਣੀ ਮੇਲ 'ਚ ਕਿਹਾ ਕਿ ਉਹ ਆਪਣੇ ਵੱਲੋਂ ਕੀਤੀ ਅਣਜਾਣੀ ਭੁੱਲ ਲਈ ਸਿਰ ਝੁਕਾ ਕੇ ਮਾਫ਼ੀ ਮੰਗਦਾ ਹੈ ਤੇ ਇਸ ਗੱਲ ਦਾ ਯਕੀਨ ਦਿਵਾਉਂਦਾ ਕਿ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਮੂਸੇਵਾਲਾ ਨੇ ਕਿਹਾ ਕਿ ਉਹ ਜਦੋਂ ਹੁਕਮ ਹੋਵੇਗਾ ਤੇ ਸ੍ਰੀ ਅਕਾਲ ਤਖ਼ਤ ਸਾਹਮਣੇ ਵੀ ਪੇਸ਼ ਹੋਵੇਗਾ। ਮਾਫ਼ੀਨਾਮੇ 'ਚ ਸਿੱਧੂ ਨੇ ਇਹ ਵੀ ਸਾਫ਼ ਕੀਤਾ ਕਿ ਉਹ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ 'ਚ ਪੰਜਾਬ ਆਵੇਗਾ, ਜਿਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਵੇਗਾ ਤੇ ਉਹਨਾਂ ਨੂੰ ਆਪਣੀ ਭੁੱਲ ਲਈ ਜੋ ਵੀ ਸਜ਼ਾ ਮਿਲੇਗੀ ਉਹ ਉਹਨਾਂ ਨੂੰ ਮਨਜ਼ੂਰ ਹੋਵੇਗੀ। ਇਸ ਦੇ ਨਾਲ ਹੀ ਦਿਓ ਆ ਗਿਆ ਅੱਜ ਲਈ ਨਹੀਂ, ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ। ਹਾਂ, ਇਹਨਾਂ ਖ਼ਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ ਪੀ ਆਰ ਹੋਮ ਸਪਲਾਈਜ਼ ਵੱਲੋਂ। ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਸਟਰਕਸ਼ਨ ਦਾ, ਰੈਨੋਵੇਸ਼ਨ ਦਾ ਸਮਾਨ ਹੋਲਸੇਲ ਦੇ ਰੇਟਾਂ ਦੇ ਉੱਪਰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ 7956 ਟੋਰਬਰਮ ਰੋਡ ਯੂਨਿਟ 7 ਅਤੇ 8 ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਸੋ ਬਹੁਤ ਹੀ ਵਧੀਆ ਹੋਲਸੇਲ ਦੇ ਪ੍ਰਾਈਜ਼ ਦੇ ਉੱਪਰ ਜੇਕਰ ਕਿਸੇ ਵੀ ਕੰਸਟਰਕਸ਼ਨ ਜਾਂ ਰੈਨੋਵੇਸ਼ਨ ਦਾ ਸਮਾਨ ਲੈਣਾ 905-461-3888 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਜੇਕਰ ਤੁਸੀਂ ਇੱਕ ਵਧੀਆ ਰੀਅਲ ਸਟੇਟ ਕੰਪਨੀ ਜੁਆਇਨ ਕਰਨਾ ਚਾਹੁੰਦੇ ਸੀ ਤਾਂ ਤੁਸੀਂ ਅਜੀਤ ਗਰਚਾ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਹੋਮ ਲਾਈਫ ਸਿਲਵਰ ਸਿਟੀ ਦੇ ਅਜੀਤ ਗਰਚਾ ਜੀ ਦਾ ਨੰਬਰ ਹੈ 647-2495-100 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਹੁਣ ਸਾਡੀ ਲਾਈਨ 'ਤੇ 3 Lions ਪੈਰਾਲੀਗਲ ਤੋਂ ਸੈਮ ਬਸਰਾ ਜੀ ਹਾਜ਼ਰ ਹੋ ਚੁੱਕੇ ਨੇ। ਇਹਨਾਂ ਤੋਂ ਕੁਝ ਕੁ ਟਿਪਸ ਲੈਂਦੇ ਹਾਂ। ਸਵਾਗਤ ਹੈ ਜੀ ਤੁਹਾਡਾ ਰੇਡੀਓ ਪ੍ਰੋਗਰਾਮ ਮਹਿਕ 'ਤੇ।
ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, 3 Lions ਲੀਗਲ ਸਰਵਿਸਿਸ, ਇਸ ਵੇਲੇ ਅਸੀਂ ਬਿਲਕੁਲ ਏਅਰਪੋਰਟ ਸਟੀਲ ਦੀ ਇੰਟਰਸੈਕਸ਼ਨ ਜਿਹੜੀ ਫਲੀ ਮਾਰਕੀਟ ਆ ਉਹਦੇ ਸਾਹਮਣੇ ਪਾਕਿਸਤਾਨ ਪਲਾਜ਼ੇ ਵਿੱਚ ਹੈਗੇ ਹਾਂ, ਯੂਨਿਟ ਨੰਬਰ 1 ਅਤੇ ਇੱਥੇ ਆਪਾਂ 4 ਪੈਰਾਲੀਗਲ ਅਤੇ 1 ਵਕੀਲ ਅਤੇ ਮੈਂ ਐਜ਼ ਆ ਆਫਿਸ ਮੈਨੇਜਰ ਹੁੰਦਾ ਹੈਗਾ ਸੁਬਹਾ 8:30 ਤੋਂ 4:30 ਤੱਕ। ਬਾਕੀ ਜਿਹੜੇ ਹੈਗੇ ਆ ਲਾਇਸੈਂਸ ਪੈਰਾਲੀਗਲ ਹੈਗੇ ਨੇ, ਬਕਾਇਦਾ ਲੋਅ ਸੁਸਾਇਟੀ ਦੇ ਮੈਂਬਰ ਹੈਗੇ ਨੇ, ਕੋਰਟ ਕਚਹਿਰੀ ਵਿੱਚ ਨੱਠੇ ਭੱਜੇ ਫਿਰਦੇ ਨੇ। ਕੋਈ ਵੀ ਸਮੋਲ ਕਲੇਮ ਕੋਰਟ ਦਾ ਮਸਲਾ ਹੋਵੇ, ਕਿਸੇ ਵੀ ਆਧਾਰ ਦਾ ਹੋਵੇ, ਕਿਸੇ 'ਤੇ ਅਗਰ ਕਲੇਮ ਕਰਨਾ ਹੈਗਾ ਜਾਂ ਤੁਹਾਡੇ ਉੱਤੇ ਕਿਸੇ ਨੇ ਕਲੇਮ ਕਰ ਦਿੱਤਾ ਹੈਗਾ ਜਾਂ ਕੋਈ ਜੱਜਮੈਂਟ ਵੀ ਤੁਸੀਂ ਲੈ ਲਈ ਆ ਪੈਸੇ ਕਢਾਉਣੇ ਹੋਣ, ਉਹਦੀ ਬਕਾਇਦਾ ਦੇਖਭਾਲ ਪ੍ਰੋਫੈਸ਼ਨਲੀ ਕੀਤੀ ਜਾਂਦੀ ਹੈਗੀ ਆ। ਇਸ ਤੋਂ ਇਲਾਵਾ ਲੈਂਡਲੋਰਡ ਟੈਨੈਂਟ ਮੈਟਰ ਹੋਵੇ, ਟੈਨੈਂਟ ਨੂੰ ਕਾਨੂੰਨੀ ਤੌਰ 'ਤੇ, ਮੈਂ ਹਰ ਵੇਲੇ ਸ਼ਬਦ ਕਾਨੂੰਨੀ ਤੌਰ ਯੂਜ਼ ਕਰਦਾ ਹੈਗਾ, ਉਹ ਅਦਰਵਾਈਜ਼ ਤੁਸੀਂ ਟੈਨੈਂਟ ਨੂੰ ਕੱਢ ਨਹੀਂ ਸਕਦੇ, ਨਾ ਮੈਂ ਕੱਢ ਸਕਦਾ, ਨਾ ਤੁਸੀਂ ਕੱਢ ਸਕਦੇ, ਨਾ ਈਵਨ ਪੁਲਿਸ ਕੱਢ ਸਕਦੀ ਆ। ਸਿਰਫ ਟ੍ਰਾਈਬਨਲ ਜਾ ਕੇ ਟ੍ਰਾਈਬਨਲ ਦੁਆਰਾ ਹੀਅਰਿੰਗ ਤੋਂ ਬਾਅਦ ਇਵਿਕਸ਼ਨ ਆਰਡਰ ਲੈਣਾ ਪੈਂਦਾ ਹੈਗਾ, ਉਹਦੀ ਦੇਖਭਾਲ ਬਕਾਇਦਾ ਬੜੀ ਪ੍ਰੋਫੈਸ਼ਨਲੀ ਕੀਤੀ ਜਾਂਦੀ ਹੈ ਜੀ। ਅਜੇ ਤੱਕ ਸਾਡਾ ਰੈਕਰਡ ਹੈਗਾ 22 ਸਾਲ ਦਾ ਕਿ ਜਿੰਨੇ ਵੀ ਅਸੀਂ ਟੈਨੈਂਟ ਪ੍ਰਤੀ ਐਕਸ਼ਨ ਲਏ ਹੈਗੇ, ਕਾਨੂੰਨੀ ਤੌਰ 'ਤੇ ਲਏ ਹੈਗੇ, ਅਤੇ ਹਰ ਇੱਕ ਦੀ ਇਵਿਕਸ਼ਨ ਆਰਡਰ ਲੈ ਕੇ ਦਿੱਤੇ ਹੋਏ ਨੇ। ਇਸ ਤੋਂ ਇਲਾਵਾ ਜੇ ਟੈਨ ਲੈਂਡਲੋਰਡ ਹੈਗੇ ਆ ਤੁਸੀਂ, ਕੋਈ ਟੈਨੈਂਟ ਤੁਹਾਨੂੰ ਤੰਗ ਕਰ ਰਿਹਾ ਹੈਗਾ, ਐਵੇਂ ਟੈਨੈਂਟ ਹੈਗਾ ਲੈਂਡਲੋਰਡ ਤੁਹਾਨੂੰ ਤੰਗ ਕਰ ਰਿਹਾ ਹੈਗਾ, ਕੋਈ ਪ੍ਰੋਬਲਮ ਦੇ ਰਿਹਾ ਤੁਹਾਡੀ ਜਿਹੜੀ ਰਹਿਣ ਸਹਿਣ ਵਿੱਚ, ਕੋਈ ਇੰਟਰਫੀਅਰ ਕਰ ਰਿਹਾ ਹੈਗਾ, ਤੁਸੀਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋਗੇ, ਤੁਹਾਡੇ ਕੋਲ ਵੀ ਬਥੇਰੇ ਅਧਿਕਾਰ ਹੈਗੇ ਨੇ। ਸਿਟੀ ਬਾਏ ਲੋਅ ਦੀ ਕੋਈ ਉਲੰਘਣਾ ਹੋ ਗਈ ਹੋਵੇ, ਇਸ ਵੇਲੇ ਕਾਫੀ ਜਿਹੜੇ ਸਿਟੀ ਬਾਏ ਲੋਅ ਆਫਿਸਰ ਹੈਗੇ ਬਿਜ਼ੀ ਹੈਗੇ ਨੇ, ਜੇ ਤੁਹਾਡੀ ਤੁਹਾਨੂੰ ਕੋਈ ਸੰਮਨ ਮਿਲ ਗਿਆ ਹੈਗਾ ਇਲੀਗਲ ਬੇਸਮੈਂਟ ਦਾ ਮਿਲ ਗਿਆ ਹੈਗਾ, ਜਾਂ ਸੈਕੰਡ ਲੈਵਲ 'ਤੇ ਗਰਾਊਂਡ ਲੈਵਲ 'ਤੇ ਤੁਸੀਂ ਜ਼ਿਆਦਾ ਬੰਦੇ ਉੱਥੇ ਰੱਖੇ ਹੋਏ ਨੇ, ਉਸ ਪ੍ਰਤੀ ਤੁਹਾਨੂੰ ਰੂਮਿੰਗ ਤੌਰ 'ਤੇ ਕੋਈ ਸੰਮਨ ਮਿਲ ਗਿਆ ਹੈਗਾ, ਘਬਰਾਉਣ ਦੀ ਲੋੜ ਨਹੀਂ, ਸਾਨੂੰ ਫੋਨ ਕਰ ਲਓ। ਬਕਾਇਦਾ ਇੱਕ ਜਿਹੜਾ ਪੈਰਾਲੀਗਲ ਹੈਗਾ ਜਿਹੜਾ ਮਾਹਿਰ ਹੈ ਇਸ ਏਰੀਏ 'ਚ, ਉਹ ਸਾਰੀਆਂ ਹੁਣ ਇਹ ਸੇਵਾਵਾਂ ਫਾਈਲਾਂ ਦੇਖਭਾਲ ਕਰ ਰਿਹਾ ਹੈਗਾ। ਮਿਨਿਸਟਰੀ ਆਫ ਲੇਬਰ ਦਾ ਕੋਈ ਪ੍ਰੋਬਲਮ ਹੋਵੇ, ਕੋਈ ਵੀ ਚਿੱਠੀ ਮਿਨਿਸਟਰੀ ਆਫ ਲੇਬਰ ਤੋਂ ਆ ਗਈ ਹੈਗੀ ਆ, ਉਹਨੂੰ ਪਲੀਜ਼ ਸਿੱਟੋ ਨਾ, ਉਹਦੀ ਦੇਖਭਾਲ ਕਰੋ, ਕਿਉਂਕਿ ਜੇ ਤੁਸੀਂ ਉਹਦੀ ਦੇਖਭਾਲ ਨਹੀਂ ਕਰਦੇ ਹੈਗੇ ਹੋ ਤੁਹਾਡੇ ਅਗੇਂਸਟ ਜੱਜਮੈਂਟ ਲੈ ਲਿੱਤੀ ਜਾਂਦੀ ਇਹਦੇ ਬੋਰਡ ਲੇਬਰ ਮਿਨਿਸਟਰੀ ਵੱਲੋਂ, ਅਤੇ ਫਿਰ ਉਹਨੂੰ ਫਿਰ ਤੋਂ ਦੇਖਭਾਲ ਕਰਨ ਦਾ ਮਤਲਬ ਇਹ ਹੁੰਦਾ ਕਿ ਪਹਿਲਾਂ ਉਹ ਸਾਰੇ ਪੈਸੇ ਭਰਨੇ ਪੈਂਦੇ ਆ, ਉਹ ਤੋਂ ਬਾਅਦ ਹੀ ਉਹਨੂੰ ਰਿਵਿਊ ਕੀਤਾ ਜਾ ਸਕਦਾ ਹੈਗਾ। ਇਸ ਕਰਕੇ ਉਸ ਖਾਤੇ ਦੀ ਦੇਖਭਾਲ ਕਰੋ। ਟ੍ਰੈਫਿਕ ਮੈਟਰ ਹੋਵੇ ਕਿਸੇ ਆਧਾਰ ਦਾ, ਤੇ ਸ਼ੋਪ ਲਿਫਟਿੰਗ ਹੋ ਗਈ ਹੋਵੇ ਜਾਂ ਕ੍ਰਿਮੀਨਲ ਦਾ ਕੋਈ ਮੈਟਰ ਹੋਵੇ, ਸ਼ੋਪ ਲਿਫਟਿੰਗ ਹੋਵੇ, ਅਸੋਲਟ ਹੋਵੇ, ਇੰਪੇਅਰ ਡਰਾਈਵਿੰਗ ਹੋਵੇ, ਮਰਿਆਨਾ ਹੋਵੇ, ਜਾਂ ਤੁਹਾਡੀ ਕੋਈ ਕ੍ਰਿਮੀਨਲ ਕਨਵਿਕਸ਼ਨ ਹੋ ਚੁੱਕੀ ਆ, ਉਹਨੂੰ ਤੁਸੀਂ ਸਾਫ਼ ਕਰਾਉਣਾ, ਉਹਦੀ ਪਾਰਡਨ ਕਰਾਉਣੀ ਹੈਗੀ, ਉਹਦੀ ਵੀ ਸੇਵਾਵਾਂ ਅਸੀਂ ਬਿਲਕੁਲ ਇਸ ਦਫ਼ਤਰ 'ਚ ਕਹਿੰਦੇ ਹਾਂ। ਸਾਡੀ ਇਹੀ ਰਿਕੁਐਸਟ ਹੁੰਦੀ ਹੈ, ਪਲੀਜ਼ ਜੇ ਕੋਈ ਇਸ਼ੂ ਤੁਹਾਡਾ ਹੋਵੇ ਸਾਨੂੰ ਫੋਨ ਕਰ ਲਓ, ਆਉਣ ਦੀ ਕੋਈ ਲੋੜ ਨਹੀਂ ਹੋਗੀ, ਖੇਚਲ ਨਾ ਕਰੋ ਆਉਣ ਦੀ, ਤੁਸੀਂ ਫੋਨ ਕਰੋ, ਬਕਾਇਦਾ ਤੁਹਾਡੇ ਇਸ਼ੂ ਪ੍ਰਤੀ ਤੁਹਾਨੂੰ ਬਰੀਕੀ ਨਾਲ ਫੋਨ 'ਤੇ ਸਮਝਾਇਆ ਜਾਵੇਗਾ, ਹਰ ਇੱਕ ਸਵਾਲ ਦਾ ਜਵਾਬ ਤੁਹਾਨੂੰ ਦਿੱਤਾ ਜਾਵੇਗਾ। ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਹੋਰ ਵੀ ਲੀਗਲ ਆਫਿਸਰਸ ਹੈਗੇ, ਉਹਨਾਂ ਦੀ ਸਲਾਹ ਲੈ ਲਓ। ਹਾਂਜੀ, ਜੇ ਖੱਜਲ ਖੁਆਰੀ ਤੋਂ ਬਚਣਾ, ਪ੍ਰੋਫੈਸ਼ਨਲ ਦੇਖਭਾਲ ਕਰਾਉਣੀ ਆ, 905-451-9777
ਗੱਲਬਾਤ ਕੀਤੀ ਜਾ ਸਕਦੀ ਹੈ, 905-451-9777 ਤੇ ਗੱਲਬਾਤ ਹੋ ਸਕਦੀ ਹੈ। ਸੋ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵਧੀਆ ਪ੍ਰੋਗਰਾਮ ਸੰਡੇ ਨੂੰ ਹੋਣ ਜਾ ਰਿਹਾ ਹੈ। ਸੋ ਸੰਡੇ ਦੇ ਵਿੱਚ ਦਿਨ ਰਹਿ ਗਿਆ 2, ਤੇ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਬਲੂ ਡਾਇਮੰਡ ਐਂਟਰਟੇਨਮੈਂਟ ਵੱਲੋਂ ਦੀਵਾਲੀ ਦੇ ਮੌਕੇ ਦੇ ਉੱਪਰ ਕੀਤਾ ਜਾ ਰਿਹਾ। ਸੋ ਦੀਵਾਲੀ ਨੂੰ ਸਮਰਪਿਤ ਇਹ ਦੀਵਾਲੀ ਮਿਊਜ਼ਿਕ ਫੈਸਟ 2019 ਹੈ, ਜੋ ਸ਼ੈਰੀਡਨ ਦੀਆਂ ਗਰਾਊਂਡਸ ਦੇ ਵਿੱਚ ਹੋਵੇਗਾ। ਐਤਵਾਰ ਨੂੰ ਇਹ ਸ਼ੁਰੂ ਹੋ ਜਾਣਾ ਜੀ, ਅਤੇ ਇਸ ਦੇ ਵਿੱਚ ਬਾ ਕਮਾਲ ਆਰਟਿਸਟ ਪਹੁੰਚ ਰਹੇ ਨੇ। ਸੋ ਜਿੱਥੇ ਇਹਨਾਂ ਆਰਟਿਸਟ ਦੀ ਅਸੀਂ ਅੱਗੇ ਚੱਲ ਕੇ ਜਾਣਕਾਰੀ ਦੇਵਾਂਗੇ। ਕਿਡਸ ਜ਼ੋਨ ਹੋਏਗਾ ਬੱਚਿਆਂ ਦੇ ਲਈ, ਜਿੱਥੇ ਖੇਡਣ ਦਾ ਦੇ ਲਈ ਇਹਨਾਂ ਨੇ ਰਾਈਡਸ ਵਗੈਰਾ ਦਾ ਇੰਤਜ਼ਾਮ ਕੀਤਾ ਹੋਇਆ। ਉੱਥੇ ਫਾਇਰਵਰਕ ਡਿਸਪਲੇ ਕੀਤਾ ਜਾਏਗਾ, ਲਾਈਵ ਮਿਊਜ਼ਿਕ ਤਾਂ ਤੁਸੀਂ ਲਾਈਵ ਐਂਟਰਟੇਨਮੈਂਟ ਦਾ ਤਾਂ ਪਾਰਟ ਆਲਰੇਡੀ ਜਦੋਂ ਆਰਟਿਸਟ ਅਨਾਊਂਸ ਕਰਾਂਗੇ ਤਾਂ ਤੁਸੀਂ ਸਮਝ ਹੀ ਗਏ ਹੋ। ਸੋ ਦੀਵਾਲੀ ਬਾਜ਼ਾਰ ਵੀ ਲੱਗਣ ਜਾ ਰਿਹਾ। ਸੋ ਬਹੁਤ ਹੀ ਵਧੀਆ ਪ੍ਰੋਗਰਾਮ ਇਨੀਸ਼ੀਏਟਿਵ ਇੱਕ ਬਲੂ ਡਾਇਮੰਡ ਐਂਟਰਟੇਨਮੈਂਟ ਵੱਲੋਂ ਕੀਤਾ ਜਾ ਰਿਹਾ। 905-699-9393 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਉੱਥੇ ਫੂਡ ਦਾ ਵੀ ਤੁਹਾਡੇ ਲਈ ਪ੍ਰਬੰਧ ਕੀਤਾ ਗਿਆ, ਕੋਈ ਟਿਕਟ ਨਹੀਂ ਹੈ, ਫਰੀ ਐਂਟਰੀ ਹੈ, ਫਰੀ ਪਾਰਕਿੰਗ ਆ, ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਬਸ ਇਸ ਇੱਕ ਵਧੀਆ ਦਿਨ ਦਾ, ਇੰਨੇ ਜ਼ਿਆਦਾ ਕਲਾਕਾਰਾਂ ਦਾ ਮਨੋਰੰਜਨ ਤੁਹਾਡੀ ਫੈਮਿਲੀ ਦਾ ਹੋਵੇਗਾ ਉੱਥੇ। ਸੋ ਤੁਸੀਂ ਪਹੁੰਚਣਾ ਨਾ ਭੁੱਲਣਾ। ਇਸ ਪ੍ਰੋਗਰਾਮ ਦੀ ਜਾਣਕਾਰੀ ਅਸੀਂ ਅੱਗੇ ਚੱਲ ਕੇ ਵੀ ਦਿੰਦੇ ਜਾਵਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਅਸੀਂ ਵੈਲਕਮ ਕਰਦੇ ਹਾਂ ਇੱਕ ਬਹੁਤ ਹੀ ਵਧੀਆ ਆਵਾਜ਼ ਅਤੇ ਇੱਕ ਸਾਫ਼ ਸੁਥਰੀ ਗਾਇਕੀ ਗਾਉਣ ਵਾਲੇ ਨੌਜਵਾਨ, ਜਿਨ੍ਹਾਂ ਨੇ ਬਹੁਤ ਹੀ ਵਧੀਆ ਗੀਤ ਸਾਡੀ ਝੋਲੀ ਪਾਏ ਨੇ, ਇਸ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ। ਉਹਨਾਂ ਦੇ ਨਾਲ ਤੁਹਾਡੀ ਰੂਬਰੂ ਅਸੀਂ ਖੁੱਲ੍ਹ ਕੇ ਅੱਜ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਸੋ ਸਭ ਤੋਂ ਪਹਿਲਾਂ ਇੱਕ ਉਹਨਾਂ ਦਾ ਅਸੀਂ ਟਰੈਕ ਪਲੇ ਕਰਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਇੰਟਰੋਡਿਊਸ ਕਰਦੇ ਹਾਂ ਇਹਨਾਂ ਦੇ ਨਾਲ।
ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਲਾਉਣ ਦੇ ਗੁਲਾਬ ਵਰਗੀ ਤੇ ਮੈਂ ਗੀਰੇ ਅੱਜ ਉਗਰੀ ਚੜਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ
ਜੀ ਹਾਂ, ਤੁਸੀਂ ਸਹੀ ਪਹਿਚਾਣਿਆ, ਗੁਰਵਿੰਦਰ ਬਰਾੜ ਦੀ ਅਸੀਂ ਗੱਲਬਾਤ ਕਰ ਰਹੇ ਸੀਗੇ। ਸੋ ਜਿੱਥੇ ਅਸੀਂ ਬਰਾੜ ਸਾਹਿਬ ਨੂੰ ਵੈਲਕਮ ਕਰਦੇ ਹਾਂ ਉੱਥੇ ਰਾਜਵੀਰ ਬੋਪਾਰਾਏ ਜੀ ਵੀ ਮੇਰਾ ਸਾਥ ਦੇਣਗੇ, ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਟੂਡੀਓ ਦੇ ਵਿੱਚ। ਸੋ ਬੋਪਾਰਾਏ ਸਾਹਿਬ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਬਰਾੜ ਸਾਹਿਬ ਤੁਹਾਨੂੰ ਵੀ ਜੀ ਨੂੰ ਕਹਿੰਦੇ ਹਾਂ ਅਤੇ ਜਿੱਥੇ ਮੇਰੇ ਖਿਆਲ ਦੇ ਵਿੱਚ ਤੁਹਾਡੀ ਲਾਸਟ ਫੇਰੀ 2015 ਜਾਂ 16 'ਚ ਸੀ, ਰਾਈਟ ਜੀ? ਸੋ 17 ਤੋਂ ਬਾਅਦ 2 ਸਾਲਾਂ ਬਾਅਦ ਹਾਜ਼ਰੀ ਲਵਾ ਰਹੇ ਨੇ ਬਰਾੜ ਸਾਹਿਬ ਸਾਡੇ ਸ਼ਹਿਰ ਦੇ ਵਿੱਚ। ਸੋ ਕਿਸ ਤਰ੍ਹਾਂ ਦਾ ਸਫ਼ਰ ਜਾ ਰਿਹਾ ਗਾਇਕੀ ਦੇ ਵਿੱਚ?
ਪਹਿਲਾਂ ਤਾਂ ਜੀ ਮੇਰੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਫ਼ਰ ਬਹੁਤ ਵਧੀਆ ਜਾ ਰਿਹਾ ਜੀ, ਗਾਇਕੀ ਦਾ ਸਫ਼ਰ ਅੱਛਾ ਜਾ ਰਿਹਾ। ਬਲਕਿ ਆਪਣੇ ਵੱਲੋਂ ਕੋਸ਼ਿਸ਼ ਹੈ ਕਿ ਚੰਗਾ ਕੀਤਾ ਜਾਵੇ ਔਰ ਸ਼ੋਜ਼ ਸਰੋਤਿਆਂ ਦੀ ਮਿਹਰਬਾਨੀ ਦੇ ਨਾਲ ਉਹਨਾਂ ਦੇ ਪਿਆਰ ਸਤਿਕਾਰ ਨਾਲ ਪੰਜਾਬ ਦੇ ਵਿੱਚ ਵੀ ਮਿਲ ਰਹੇ ਔਰ ਸਾਰੀ ਜਗ੍ਹਾ ਪਰਫੋਰਮ ਕਰ ਰਹੇ ਵਧੀਆ ਜਾ ਰਿਹਾ ਜੀ ਸਰ
ਜੀ ਸੋ ਗੱਲਬਾਤ ਕਰਦੇ ਹਾਂ ਆਪਾਂ ਕਿ ਤੁਸੀਂ ਆਪਣੇ ਗੀਤਾਂ ਨੂੰ ਕਲਮਬੰਦ ਵੀ ਖੁਦ ਹੀ ਕਰਦੇ ਹੋ ਜਾਂ ਕੁਝ ਕੁ ਗੀਤਾਂ ਨੂੰ ਕਰਦੇ ਹੋ ਜਾਂ ਫਿਰ ਹੋਰ ਲਿਰਿਸਿਸਟ ਦੇ ਲਿਖੇ ਹੋਏ ਗਾਣੇ ਹੀ ਹੋਰ ਗੀਤਕਾਰਾਂ ਦੇ ਵੱਲੋਂ ਲਿਖੇ ਹੋਏ ਗਾਣੇ ਹੀ ਉਹਨਾਂ ਦੀ ਪੇਸ਼ਕਾਰੀ ਕਰਦੇ ਹੋ
ਨਹੀਂ ਜੀ ਮੈਂ ਜ਼ਿਆਦਾਤਰ ਗੀਤ ਮੇਰੇ ਆਪਣੇ ਹੁੰਦੇ ਮੈਂ ਸ਼ੁਰੂ ਦੇ ਵਿੱਚ ਦੁਗਾਣੇ ਕੁਛ ਇੱਕ ਦੋ ਜਿਹੜੇ ਦੋਸਤ ਸੀਗੇ ਉਹਨਾਂ ਦੇ ਗਾਏ ਨੇ ਅਦਰਵਾਈਜ਼ ਮੇਰੇ ਸਾਰੇ ਗੀਤ ਆਪਣੇ ਹੁੰਦੇ ਨੇ
ਸੋ ਗੁੱਡ ਮੋਰਨਿੰਗ ਤੁਹਾਡਾ ਬਹੁਤ ਸਾਲ ਪਹਿਲਾਂ ਗਾਣਾ ਆਇਆ ਸੀ ਡੂਇਟ ਸੌਂਗ ਸੀਗੇ ਸੋ ਬਹੁਤ ਪਸੰਦ ਕੀਤਾ ਗਿਆ ਸੀ ਪਿੰਡਾਂ ਦੇ ਵਿੱਚ ਜੇ ਆਪਾਂ ਗੱਲਬਾਤ ਕਰਦੇ ਹਾਂ ਖਾਸ ਕਰਕੇ ਸੋ ਉਸ ਤੋਂ ਬਾਅਦ ਇੱਕ ਜੋ ਆਰਟਿਸਟਿਕ ਲੈਵਲ ਦੇ ਗੀਤ ਨੇ ਜਾਂ ਤੁਸੀਂ ਆਪਾਂ ਕਹਿ ਸਕਦੇ ਹਾਂ ਕਿ ਸਾਹਿਤ ਵੱਲ ਨੂੰ ਕਿੱਦਾਂ ਪ੍ਰੇਰਿਤ ਹੋਏ
ਮੈਂ ਪਹਿਲਾਂ ਵੀਰ ਜੀ ਐਕਚੁਲੀ ਸਾਹਿਤ ਜਿਹੜੀ ਮੈਂ ਜਿਹੜੀ ਮੇਰੀ ਲਿਖਣੀ ਸ਼ੁਰੂ ਹੋਈ ਹੈ ਉਹ ਕਵਿਤਾ ਤੋਂ ਹੀ ਸ਼ੁਰੂ ਹੋਈ ਹੈ ਕਿਉਂਕਿ ਜਦੋਂ ਪੜ੍ਹਦਾ ਹੁੰਦਾ ਸੀਗਾ ਮੈਂ ਪਹਿਲਾਂ ਵੀ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਾਤਰ ਸਾਹਿਬ ਹੋਰਾਂ ਦੇ ਕੋਲੋਂ ਮੈਂ ਪੰਜਾਬੀ ਦਾ ਜਿਹੜਾ ਵਿਸ਼ਾ ਪੜ੍ਹਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਤਾਂ ਉਦੋਂ ਮੈਨੂੰ ਲੱਗਦਾ ਕਿ ਅਸੀਂ ਕਵਿਤਾਵਾਂ ਲਿਖਦੇ ਸਾਂ ਲਿਟਰੇਰੀ ਗੀਤ ਲਿਖਣ ਲੱਗੇ ਫਿਰ ਜਦੋਂ ਮੇਰੀ ਪਹਿਲੀ ਕੈਸਟ ਰਾਜ ਬਰਾੜ ਬਾਈ ਹੋਰਾਂ ਨੇ ਕੀਤੀ ਹੈ ਤਾਂ ਉਹ ਕਹਿੰਦੇ ਵੀ ਕਮਰਸ਼ੀਅਲ ਲਿਖਿਆ ਕਰ ਤਾਂ ਉੱਥੋਂ ਕਮਰਸ਼ੀਅਲ ਦਾ ਮਤਲਬ ਕੁਛ ਗਾਣੇ ਜਿਹੜੇ ਜਿਹੜੇ ਮਾਰਕੀਟ 'ਚ ਚੱਲਦੇ ਉਸ ਹਿਸਾਬ ਦੇ ਲਿਖੇ ਬੇਸਿਕ ਜਿਹੜੀ ਗੱਲ ਜਿਹੜੀ ਅੰਦਰ ਮੁੱਢਲੇ ਤੌਰ 'ਤੇ ਹੈ ਉਹ ਸਾਹਿਤ ਦੇ ਨਾਲ ਜੁੜੇ ਹੋਏ ਆ ਤਾਂ ਉਹ ਮੇਰੀ ਪਸੰਦ ਦੇ ਗੀਤ ਨੇ ਉਹ
ਜੀ ਸੋ ਬਹੁਤ ਵਧੀਆ ਭਰਮਾ ਹੁੰਗਾਰਾ ਉਹਨਾਂ ਗੀਤਾਂ ਨੂੰ ਮਿਲ ਰਿਹਾ ਸੋ ਅਸੀਂ ਇੱਕ ਹੋਰ ਇਹਨਾਂ ਦਾ ਸੌਂਗ ਜਿੱਥੇ ਥੋੜ੍ਹੀ ਕੁਝ ਕਲਾਈਨਾਂ ਉਹਨਾਂ ਦੀਆਂ ਪਲੇ ਕਰਦੇ ਹਾਂ ਉਸ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋ ਜੀ ਹਾਂ ਅਸੀਂ ਗੁਰਵਿੰਦਰ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹਾਂ ਸੋ ਇਸ ਪ੍ਰੋਗਰਾਮ ਦੀ ਦੁਬਾਰਾ ਜਾਣਕਾਰੀ ਦੇ ਦਈਏ ਜਿਸ ਦੇ ਵਿੱਚ ਗੁਰਵਿੰਦਰ ਬਰਾੜ ਜੀ ਤੋਂ ਇਲਾਵਾ ਸੁਰਿੰਦਰ ਸ਼ਿੰਦਾ ਸਾਹਿਬ ਸ਼ਹਿਰੀਮਾਨ ਜੀ ਹਿੰਮਤ ਸੰਧੂ ਜੀ ਕਮਲ ਖਾਨ ਜੱਸੀ ਕੌਰ ਅਮਰ ਸੈਂਬੀ ਕਾਦਰ ਥਿੰਦ ਹੋਰੀ ਹਾਜ਼ਰੀ ਲਵਾ ਰਹੇ ਨੇ ਐਤਵਾਰ ਨੂੰ ਸੰਡੇ ਵਾਲੇ ਦਿਨ ਮੇਰੇ ਖਿਆਲ ਦੇ ਵਿੱਚ ਸੁਬਹਾ 10 ਵਜੇ ਦੇ ਲਾਗੇ ਤੱਕ ਇਹ ਪ੍ਰੋਗਰਾਮ ਸ਼ੁਰੂ ਹੋ ਜਾਣਾ ਜ਼ਿਆਦਾ ਜਾਣਕਾਰੀ ਲਈ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ MC ਕਰ ਰਹੇ ਨੇ ਰਾਜਵੀਰ ਬੋਪਾ ਰਾਏ ਸਾਹਿਬ ਉਹ ਵੀ ਸਾਡੇ ਸਟੂਡੀਓ ਮੌਜੂਦ ਨੇ ਉਹਨਾਂ ਤੋਂ ਹੋਰ ਜ਼ਿਆਦਾ ਜਾਣਕਾਰੀ ਇੱਥੇ ਪ੍ਰੋਗਰਾਮ ਦੀ ਆਪਾਂ ਲੈਂਦੇ ਹਾਂ
ਸੋ ਦਵਿੰਦਰ ਬਾਈ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮਹਿਕ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਜਿੱਦਾਂ ਤੁਸੀਂ ਦੱਸਿਆ ਕਿ ਹੁਣ ਤਾਂ ਘੰਟਿਆਂ ਦੀ ਗੇਮ ਰਹਿ ਗਈ ਆ ਥੋੜ੍ਹੀ ਜੀ ਕਿਉਂਕਿ ਐਤਵਾਰ ਨੂੰ 12 ਵਜੇ ਇਹ ਸਟਾਰਟ ਹੋ ਜਾਣਾ ਜੀ 12 ਵਜੇ ਤੋਂ ਬਾਅਦ ਜਿਹੜਾ ਹੈ ਪਹਿਲਾਂ ਬੱਚਿਆਂ ਦਾ ਕਿਡ ਜ਼ੋਨ ਅਲੱਗ ਬਣਾਇਆ ਗਿਆ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਲਿਆ ਸਕਦੇ ਹੋ ਉੱਥੇ ਉਹਨਾਂ ਦੇ ਲਈ ਜੰਪਿੰਗ ਲਈ ਰਾਈਡਸ ਵਗੈਰਾ ਲਾਈਆਂ ਹੋਈਆਂ ਨੇ
ਅਲੱਗ ਕਿਉਂ ਬਣਾਇਆ ਗਿਆ
ਉਹ ਇਸ ਕਰਕੇ ਜੀ ਸਪੈਸ਼ਲੀ ਤੌਰ 'ਤੇ ਕਿਉਂਕਿ ਕਈ ਵਾਰ ਬੱਚੇ ਨਾਲ ਆ ਜਾਂਦੇ ਆ ਪਰ ਬੱਚੇ ਬੋਰ ਹੋਣ ਲੱਗ ਜਾਂਦੇ ਆ ਸੋ ਬੱਚਿਆਂ ਦੇ ਖੇਡਣ ਦੇ ਲਈ ਸਪੈਸ਼ਲੀ ਤੌਰ 'ਤੇ ਇੱਕ ਅਲੱਗ ਉੱਥੇ ਨਾਲ ਹੀ ਉਹਨਾਂ ਨੇ ਉਹ ਫੈਂਸਿੰਗ ਵਗੈਰਾ ਕਰਕੇ ਪ੍ਰੋਪਰ ਉਹਦਾ ਨਾਮ ਕਿਡ ਜ਼ੋਨ ਰੱਖਿਆ ਸੋ ਉੱਥੇ ਬੱਚੇ ਆਪਣਾ ਪਲੇ ਕਰ ਸਕਦੇ ਆ ਖੇਡ ਸਕਦੇ ਆ ਅਤੇ ਨਾਲ ਫਿਰ ਤਾਂ ਜਿਹੜਾ ਹੈ ਜੀ ਇੱਕ ਮੈਜਿਕ ਸ਼ੋਅ ਆ ਬੱਚਿਆਂ ਦੇ ਲਈ ਸਪੈਸ਼ਲੀ ਤੌਰ 'ਤੇ ਉਹ ਔਰਗੇਨਾਈਜ਼ ਕੀਤਾ ਗਿਆ ਉਹ ਵੀ ਤਕਰੀਬਨ ਘੰਟੇ ਕੁ ਦਾ ਹੋਣਾ ਉਸ ਤੋਂ ਬਾਅਦ ਫਿਰ ਜਿਹੜੇ ਸਿੰਗਰ ਨੇ ਆਪਣੇ ਪੰਜਾਬ ਤੋਂ ਪਹੁੰਚੇ ਹੋਏ ਆ ਸੁਰਿੰਦਰ ਸ਼ਿੰਦਾ ਸਾਹਿਬ ਦੀ ਗੱਲਬਾਤ ਕਰ ਲਈਏ ਹਿੰਮਤ ਸੰਧੂ ਹੋਣਾ ਦੀ ਗੱਲਬਾਤ ਕਰ ਲਈਏ ਜਾਂ ਫਿਰ ਗੁਰਵਿੰਦਰ ਬਰਾੜ ਸਾਡੇ ਅੱਜ ਸਟੂਡੀਓ ਦੇ ਵਿੱਚ ਬੈਠੇ ਆ ਇਹਨਾਂ ਦੀ ਗੱਲਬਾਤ ਕਰ ਲਈਏ ਕਮਲ ਖਾਨ ਹੋਣੀ ਆ ਸੋ ਇਹਨਾਂ ਦੀ ਗਾਇਕੀ ਦਾ ਰੰਗ ਦੇਖਣ ਨੂੰ ਮਿਲਣਾ ਅਤੇ ਨਾਲ ਦੀ ਨਾਲ ਇੱਕ ਰਿਕੁਐਸਟ ਹੋਰ ਆ ਜੀ ਕਿਉਂਕਿ ਉੱਥੇ ਚੇਅਰਸ ਵਗੈਰਾ ਦਾ ਵੀ ਅਰੇਂਜਮੈਂਟ ਕੀਤਾ ਗਿਆ ਸੋ ਕੋਸ਼ਿਸ਼ ਕਰਿਓ ਕਿ ਆਪ ਦੇ ਨਾਲੋਂ ਪਹਿਲਾਂ ਜੇਕਰ ਆਪਾਂ ਲੇਡੀਜ਼ ਨੂੰ ਜਾਂ ਬਜ਼ੁਰਗਾਂ ਨੂੰ ਬੈਠਣ ਲਈ ਜਗ੍ਹਾ ਦਈਏ ਤਾਂ ਮੈਨੂੰ ਲੱਗਦਾ ਕਿ ਜ਼ਿਆਦਾ ਬੈਟਰ ਹੋ ਜਾਣਾ ਅਤੇ ਬਾਕੀ ਬਜ਼ੁਰਗਾਂ ਨੂੰ ਵੀ ਰਿਕੁਐਸਟ ਆ ਕਿ ਉਹ ਟਾਈਮ ਸਿਰ ਪਹੁੰਚ ਜਾਣ ਤਾਂ ਕਿ ਉਹ ਪ੍ਰੋਪਰ ਬੈਠ ਕੇ ਇਸ ਸ਼ੋਅ ਨੂੰ ਮਾਣ ਸਕਣ ਜੀ 9 ਵਜੇ ਜਿਹੜੇ ਹੈਗੇ ਫਿਰ ਫਾਇਰ ਬਾਕਸ ਹੋਣੇ ਬਾਈ ਉਹਨਾਂ ਦੀ ਵੀ ਜਿਹੜੀ ਹੈਗੀ ਆ ਕਿਉਂਕਿ ਸਾਰੀ ਫੈਂਸਿੰਗ ਵਗੈਰਾ ਪ੍ਰੋਪਰ ਉਹਨਾਂ ਨੇ ਕਰਵਾ ਕੇ ਸਰਟੀਫਿਕੇਟ ਪਹਿਲਾਂ ਦੇ ਤਾ ਕਿ ਠੀਕ ਆ ਜੀ ਤੁਸੀਂ ਹੁਣ ਇੱਥੇ ਫਾਇਰ ਬਾਕਸ ਕਰ ਸਕਦੇ ਹੋ ਕਿਉਂਕਿ ਉਹਨੂੰ ਅਪਰੂਵ ਕਰਵਾਉਣ ਲਈ ਤੁਹਾਨੂੰ ਪਤਾ ਕਿ ਕਾਫੀ ਸਾਰੀਆਂ ਫਾਰਮੈਲਿਟੀਜ਼ ਹੁੰਦੀਆਂ ਨੇ ਉਹ ਟੀਮ ਹਾਇਰ ਕੀਤੀ ਹੋਈ ਸੀ ਉਹ ਫਾਰਮੈਲਿਟੀਜ਼ ਸਾਰੀਆਂ ਕੰਪਲੀਟ ਹੋ ਚੁੱਕੀਆਂ ਨੇ ਸੋ ਤਕਰੀਬਨ ਮੇਲਾ ਆਪਣੀ ਬਿਲਕੁਲ ਬਰੂਹਾਂ 'ਤੇ ਪਹੁੰਚਣ ਵਾਲਾ ਸੋ ਟੀਮ ਵੱਲੋਂ ਪੂਰੀਆਂ ਤਿਆਰੀਆਂ ਨੇ
ਬਿਲਕੁਲ ਜੀ, ਅਸੀਂ ਫਾਇਰ ਵਰਕ ਕਹਿ ਰਹੇ ਹਾਂ। ਸੋ ਅਸਲੀ ਗੱਲ ਮੈਂ ਤੁਹਾਨੂੰ ਦੱਸਦਾ, ਆਤਿਸ਼ਬਾਜ਼ੀ ਹੋਣੀ ਹੈ। ਜਿਸ ਤਰ੍ਹਾਂ ਆਪਣੇ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਦੀਵਾਲੀ 'ਤੇ ਆਤਿਸ਼ਬਾਜ਼ੀ ਕੀਤੀ ਜਾਂਦੀ ਸੀ, ਜਾਂ ਆਪਾਂ ਇੱਥੇ ਦੇਖਦੇ ਹਾਂ ਨਵੇਂ ਸਾਲ ਦੇ ਉੱਪਰ ਜਾਂ ਨਿਆਗਰਾ ਫਾਲ, ਜਿਸ ਤਰ੍ਹਾਂ ਦੀ ਆਤਿਸ਼ਬਾਜ਼ੀ ਕੈਨੇਡਾ ਡੇ 'ਤੇ ਹੁੰਦੀ ਆ, ਉਸ ਤਰ੍ਹਾਂ ਦੀ ਆਤਿਸ਼ਬਾਜ਼ੀ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਣੀ ਆ, ਤੁਹਾਨੂੰ ਉਸ ਦਾ ਦੇਖਣ ਦਾ ਆਨੰਦ ਮਿਲੇਗਾ। ਸੋ ਸਭ ਤੋਂ ਵਧੀਆ ਇੱਕ ਚੀਜ਼ ਹੋਰ ਹੈ, ਜਿਸ ਤਰ੍ਹਾਂ ਵੈਦਰ ਕਰਵਟਾਂ ਜੀਆਂ ਲੈ ਰਿਹਾ, ਇਸ ਵੀਕ ਆਪਾਂ ਦੇਖਿਆ ਕਦੇ ਠੰਡ ਆ ਗਈ ਕਦੇ ਗਰਮੀ ਆ ਗਈ, ਸੰਡੇ ਵਾਲੇ ਦਿਨ ਵੈਦਰ ਬਹੁਤ ਵਧੀਆ ਹੈ, ਕੋਈ ਬਾਰਿਸ਼ ਨਹੀਂ ਕੁਛ ਨਹੀਂ, ਸੋ ਸਨੀ ਡੇ ਹੈ ਪੂਰਾ। ਸੋ ਬਹੁਤ ਹੀ ਵਧੀਆ, ਇੱਕ ਜਿੱਥੇ ਵੈਦਰ ਨੇ ਸਾਥ ਦਿੱਤਾ ਉੱਥੇ ਇੱਕ ਬਹੁਤ ਇਹਨਾਂ ਦੀ ਮੈਂ ਦੁਬਾਰਾ ਇਹਨਾਂ ਨੂੰ ਵਧਾਈ ਦਿੰਦਾਗਾ ਕਿ ਬਹੁਤ ਵਧੀਆ ਆਰਟਿਸਟ ਇਸ ਬਾਰੇ ਪੇਸ਼ ਕਰਨ ਦੇ ਵਿੱਚ ਕਾਮਯਾਬ ਹੋਏ ਨੇ। ਸੋ ਬਹੁਤ ਹੀ ਵਧੀਆ ਇੱਕ ਲਾਈਨਅਪ ਇਹਨਾਂ ਵੱਲੋਂ ਤਿਆਰ ਕੀਤਾ ਗਿਆ। ਜ਼ਿਆਦਾ ਜਾਣਕਾਰੀ ਲਈ ਤੁਸੀਂ 905-699-9393 ਦੇ ਉੱਪਰ ਗੱਲਬਾਤ ਕਰ ਸਕਦੇ ਹੋ। ਜਾਣਕਾਰੀ ਕਾਹਦੀ ਲੈਣੀ ਹੈ, ਸ਼ੈਰੀਡਨ ਗਰਾਊਂਡਸ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ, ਆਪਣਾ ਸਟੀਲਸ ਐਂਡ ਹੋਰਨਟਾਰੀਓ ਦਾ ਏਰੀਆ ਪੈਂਦਾ, ਮਕਲਾਗਨ ਦਾ ਏਰੀਆ ਪੈਂਦਾ, ਆਪਾਂ ਸਾਰੇ ਸ਼ੈਰੀਡਨ ਕਾਲਜ ਨੂੰ ਜਾਣਦੇ ਹਾਂ। ਸੋ ਜਿੱਥੇ ਬੱਚਿਆਂ ਦੇ ਲਈ, ਵੱਡਿਆਂ ਦੇ ਲਈ, ਸਭ ਤਰ੍ਹਾਂ ਦੀ ਏਜ ਗਰੁੱਪ ਦੇ ਲਈ ਇੱਕ ਬਹੁਤ ਹੀ ਵਧੀਆ ਫੰਕਸ਼ਨ ਹੋਣ ਦਾ, ਇਹਨਾਂ ਨੇ ਐਂਟਰਟੇਨ ਕਰਨ ਦਾ ਜੋ ਸਾਰਾ ਕੁਛ ਇਕੱਠਾ ਕੀਤਾ, ਸੋ ਬਹੁਤ ਹੀ ਵਧੀਆ ਇੱਕ ਪ੍ਰੋਗਰਾਮ ਹੋਣ ਜਾ ਰਿਹਾ। ਤੁਸੀਂ ਮਿਸ ਨਹੀਂ ਕਰਨਾ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਇਸ ਮੇਲੇ ਦੇ ਵਿੱਚ ਜਾ ਕੇ ਮਨੋਰੰਜਨ ਕਰਨਾ ਹੈ। ਸੋ ਹੁਣ ਗੱਲਬਾਤ ਅਸੀਂ ਕਰਦੇ ਹਾਂ ਗੁਰਵਿੰਦਰ ਬਰਾੜ ਸਾਹਿਬ ਦੇ ਨਾਲ। ਕਿੰਨੀਆਂ ਕੁ ਕੈਸਟਾਂ ਆਪਾਂ ਆਲਰੇਡੀ ਐਲਬਮਸ ਆਪਾਂ ਝੋਲੀ ਪਾ ਚੁੱਕੇ ਹਾਂ ਜੀ, ਅਤੇ ਹੁਣ ਤਾਂ ਮੇਰੇ ਖਿਆਲ 'ਚ ਜ਼ਮਾਨਾ ਆ ਗਿਆ ਸਿੰਗਲ ਟਰੈਕਸ ਦਾ, ਅਤੇ ਤੁਹਾਡੇ ਵੀ ਕੁਝ ਕੁ ਸਿੰਗਲ ਟਰੈਕਸ ਅਸੀਂ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੁੰਦੇ ਦੇਖੇ ਨੇ।
ਹਾਂਜੀ ਹਾਂਜੀ ਬਾਈ ਜੀ, ਕੈਸਟਸ ਦਾ ਤਾਂ ਹੁਣ ਤੁਹਾਨੂੰ ਪਤਾ ਯੁੱਗ ਚੱਲਾ ਗਿਆ, ਫਿਰ ਸੀਡੀ ਦਾ ਹੁਣ ਤਾਂ ਸਿੰਗਲ ਟਰੈਕ ਦਾ ਹੀ ਕੈਸਟ, ਮੇਰਾ ਖਿਆਲ ਹੈ ਮੈਂ ਕੀਤੀਆਂ ਨੇ 10-11 ਕੈਸਟਸ ਮੇਰੀਆਂ
ਜੀ।
ਹਾਂਜੀ ਹਾਂਜੀ,
ਤੇ ਹੁਣ ਸਿੰਗਲ ਟਰੈਕ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ
7 ਤਰੀਕ ਨੂੰ ਇੱਕ ਨਵਾਂ ਗਾਣਾ ਰਿਲੀਜ਼ ਹੋਣਾ ਜੀ, ਥੋੜਾ ਕਮਰਸ਼ੀਅਲ ਗੀਤ ਹੈ, ਮੇਰੇ ਇਮੇਜ ਤੋਂ ਥੋੜਾ ਹਟ ਕੇ ਵੀ ਹੈ, ਡਿਊਟ ਹੈ ਗੁਰਲੇਜ਼ ਹੋਰਾਂ ਨਾਲ, ਦੀਪ ਜੰਡੂ ਔਰ ਗੁਰਲੇਜ਼ ਹੋਰਾਂ ਨਾਲ
ਜੀ। ਸੋ ਜਾਣੀ ਨਵੀਂ ਬੰਦਗੀ ਵੀ ਉਸ ਦੇ ਵਿੱਚ ਦੇਖਣ ਨੂੰ ਮਿਲੇਗੀ। ਆਰਟਿਸਟ ਨੂੰ ਮੇਰੇ ਖਿਆਲ ਦੇ ਵਿੱਚ ਵਰਸਟਾਈਲ ਹੋਣਾ ਚਾਹੀਦਾ, ਇੱਕੋ ਰੂਪ ਨੂੰ ਲੈ ਕੇ ਜਾਂ ਇੱਕੋ ਬੰਦਗੀ ਨੂੰ ਲੈ ਕੇ ਪੇਸ਼ਕਾਰੀ ਕਰਨ ਦੇ ਨਾਲੋਂ ਜੇ ਹੋਰ ਵੀ ਆਪਾਂ ਰੰਗ
ਵਰਸਟਾਈਲਿਟੀ ਤਾਂ ਜ਼ਰੂਰੀ ਹੈ, ਔਰ ਇਹ ਗੱਲ ਸ਼ੋਜ਼ ਦੇ ਲਈ ਵੀ ਬਹੁਤ ਜ਼ਰੂਰੀ ਹੈ। ਜਿਵੇਂ ਕਿਤੇ ਵੀ ਤੁਸੀਂ ਸ਼ੋਅ ਕਰਦੇ ਹੋ ਜਾਂ ਤੁਹਾਡੇ ਇੰਡੀਵਿਜੁਅਲ ਫੰਕਸ਼ਨ ਹੁੰਦੇ ਆ ਕਿਤੇ ਪੰਜਾਬ 'ਚ ਜਾਂ ਵੈਡਿੰਗ ਸ਼ੋਅ ਹੁੰਦੇ ਨੇ, ਉਹਦੇ ਵਿੱਚ ਵੀ ਉਹ 'ਚ ਬਜ਼ੁਰਗ ਵੀ ਬੈਠੇ ਆ, ਬੱਚੇ ਵੀ ਬੈਠੇ ਆ, ਗਿੱਧਾ ਵੀ ਪੈਣਾ ਉੱਥੇ, ਸਾਹਿਤਕ ਗੀਤ ਵੀ ਸੁਣਨੇ, ਕਲੀਆਂ ਵੀ ਸੁਣਨੀਆਂ। ਮੈਂ ਸਮਝਦਾ ਵੀ ਜਿਹੜੇ ਸਿੰਗਰ ਕੋਲ ਸਾਰਾ ਸਮਾਨ ਹੈਗਾ ਅਤੇ ਪ੍ਰੋਗਰਾਮ ਵੀ ਉਹਦੇ ਹੀ ਜ਼ਿਆਦਾ ਲੱਗਦੇ।
ਬਿਲਕੁਲ ਜੀ, ਖੜਾ ਤਾਂ ਕਹਿੰਦੇ ਪਾਣੀ ਵੀ ਮੁਸ਼ਕ ਮਾਰਨ ਲੱਗ ਜਾਂਦਾ, ਸੋ ਬੰਦੇ ਨੂੰ ਚੇਂਜ ਹੁੰਦੇ ਰਹਿਣਾ ਚਾਹੀਦਾ ਤਾਂ ਕਿ ਫਿਰ ਹੀ ਲਾਈਫ ਦਾ ਸਵਾਦ ਆਉਂਦਾ ਗਾ। ਇਸੇ ਤਰ੍ਹਾਂ ਕੋਈ ਕਲਾਕਾਰ ਸੀ, ਮੈਂ ਉਸਦਾ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦੇ ਬਿਹਤਰੀਨ ਗੀਤ ਸੀਗੇ ਪਰ ਸਾਰੇ ਹੀ ਸੈਡ ਸੌਂਗ, ਸੋ ਉਹ ਉਹਨਾਂ ਨੂੰ ਹੁਣ ਅਖਾੜਾ ਕਿੱਥੋਂ ਮਿਲਣਾ ਗਾ, ਕਿੱਥੋਂ ਵਿਆਹ ਦੇ ਵਿੱਚ ਬੁਲਾਉਣਾ ਗਾ। ਸੋ ਵਰਸਟੈਲਿਟੀ ਇੱਕ ਆਰਟਿਸਟ ਦੇ ਵਿੱਚ ਹੋਣੀ ਬਹੁਤ ਲਾਜ਼ਮੀ ਆ। ਰਾਜਵੀਰ ਬੋਪਾ ਰਾਏ ਸਾਹਿਬ ਕੁਝ ਨਾਰਾਜ਼ ਨਜ਼ਰ ਲੱਗ ਰਹੇ ਨੇ, ਪਿੱਛੇ ਪਿੱਛੇ ਜੇ ਬੈਠੇ ਨੇ।
ਨਹੀਂ 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 ਸਰ, ਮੈਂ ਜਦ ਤੁਸੀਂ ਕਿਹਾ ਨਾ ਕੋਈ ਸਿੰਗਰ ਸੀਗਾ, ਮੇਰੇ ਦਵਿੰਦਰ ਕੋਹਲ ਨੂੰ ਯਾਦ ਆ ਗਿਆ ਕਿਤੇ ਉਹਦਾ।
ਬਿਲਕੁਲ ਜੀ, ਸੋ ਬਲੂ ਡਾਇਮੰਡ ਐਂਟਰਟੇਨਮੈਂਟ ਨੇ ਮੈਨੂੰ ਲੱਗਦਾ ਚੈੱਕ ਛੋਟੀ ਕਰਤੀ ਹੈ ਰਾਜਵੀਰ ਸਾਹਿਬ ਦੀ, ਇਹ ਕਹਿੰਦੇ ਜਾਂ ਐਮਸੀ ਕਰਾ ਲਓ ਜਾਂ ਪ੍ਰਮੋਸ਼ਨ ਕਰਾ ਲਓ।
ਬਿਲਕੁਲ ਜੀ, ਸੋ ਇਸ ਲਈ ਇੱਕ ਇਹਨਾਂ ਦਾ ਗੀਤ ਆ ਉਹ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ, ਅਤੇ ਉਹਦੇ ਵਿੱਚ ਜਿੱਥੇ ਇੱਕ ਕਵਿਤਾ ਵਰਗੇ ਸੱਜਣਾ ਵੀ ਐਡਾ ਸਾਹਿਤਕ ਗੀਤ ਇੰਨੇ ਉਹਦੇ ਵਿੱਚ, ਜੇ ਉਹਨੂੰ ਆਪਾਂ ਆਪਣੀ ਲਾਈਫ ਦੇ ਨਾਲ ਜੋੜ ਕੇ ਵੀ ਦੇਖਦੇ ਹਾਂ ਹਨਾ, ਸੋ ਉਹਦੇ ਨਾਲ ਵੀ ਤੁਹਾਨੂੰ ਜੁੜਦਾ। ਅਤੇ ਇੱਕ ਇਹਨਾਂ ਦਾ ਹੁਣ ਲੇਟੈਸਟ ਪਿੱਛੇ ਜਿਹਾ ਗੀਤ ਆ ਸੀ ਅਕਲ, ਅਕਲ ਵਾਲੇ ਗੀਤ ਦੀ ਮੈਂ ਜ਼ਰੂਰ ਚਾਹਾਂਗਾ ਕਿ ਦੋ ਲਾਈਨਾਂ ਜ਼ਰੂਰ ਹੋ ਜਾਣ ਜੇ ਅਕਲ ਵਾਲੇ ਗੀਤ ਦੀ ਹੋ ਸਕਦੀ ਹੈ।
ਹਾਂਜੀ ਹਾਂ ਬਿਲਕੁਲ ਬਿਲਕੁਲ, ਪ੍ਰੋਗਰਾਮ 'ਤੇ ਵੀ ਸੁਣਾਵਾਂਗੇ ਅੱਜ ਕੱਲ੍ਹ ਅਸੀਂ ਦਵਿੰਦਰ ਵੀਰੇ ਇਸ ਆਪਣਾ ਇਸ ਗੀਤ 'ਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਆਪਣਾ ਬੋਪਰ ਹੈ ਬਾਈ।
ਓਕੇ,
ਅਕਲ ਵਾਲਾ ਗਾਣਾ ਬਹੁਤ ਮਿਹਰਬਾਨੀ ਤੁਸੀਂ ਪਸੰਦ ਕੀਤਾ, ਉਹ ਹੈ ਕਿ ਹਰ ਕੋਈ ਪਹਿਲਾ ਪੁੱਤਰ ਮੰਗਦਾ, ਪੁੱਤ ਜੰਮ ਪੇ ਫਿਰ ਧੀ ਨਾ ਜੰਮਦਾ, ਹੋਏ ਅੱਜ ਵੀ ਧੀ ਦਾ ਜੰਮਣਾ ਜੱਗ ਤੋਂ ਸਹਿਣ ਨਾ ਹੋਵੇ, ਪਰ ਅਕਲ ਨਹੀਂ ਆਉਂਦੀ ਜੇ ਘਰ ਦੇ ਵਿੱਚ ਭੈਣ ਨਾ ਹੋਵੇ, ਅਕਲ ਨਹੀਂ ਆਉਂਦੀ ਜੇ ਘਰ ਵਿੱਚ ਧੀ ਭੈਣ ਨਾ ਹੋਵੇ, ਨਾ ਜੰਮਦਾ ਅੱਜ ਵੀ ਧੀ ਦਾ ਜੰਮਣਾ ਜੱਗ ਤੋਂ ਸਹਿਣ ਨਾ ਹੋਵੇ, ਪਰ ਅਕਲ ਨਹੀਂ ਆਉਂਦੀ ਜੇ ਘਰ ਦੇ ਵਿੱਚ ਭੈਣ ਨਾ ਹੋਵੇ, ਅਕਲ ਨਹੀਂ ਆਉਂਦੀ ਜੇ ਘਰ ਦੇ ਵਿੱਚ ਭੈਣ ਨਾ ਹੋਵੇ। ਜਾਗਨੇ ਹੁੰਦੀਆਂ ਧੀਆਂ ਘਰ ਦੇ ਪਾਗਨੇ ਹੁੰਦੀਆਂ, ਖਾਨਦਾਨ ਦੀ ਲਾਜ
ਜਿੰਨੇ ਹੁੰਦੀਆਂ ਹੋ ਮਰ ਜਾਣੀ ਕੋਈ ਕੰਮਣੀ ਕਿਤੇ ਸ਼ੁਦੈਣ ਨਾ ਹੋਵੇ ਅਕਲ ਨਹੀਂ ਆਉਂਦੀ ਜੇ ਘਰ ਦੇ ਵਿੱਚ ਭੈਣ ਨਾ ਹੋਵੇ ਪੈਣ ਨਾ ਹੋਵੇ
ਸੋ ਜੀ ਹਾਂ ਗੁਰਵਿੰਦਰ ਬਰਾੜ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਸਾਡੇ ਸਟੂਡੀਓ ਦੇ ਵਿੱਚ ਜੇਕਰ ਤੁਸੀਂ ਬਰਾੜ ਸਾਹਿਬ ਨਾਲ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 416-7127 ਦੇ ਉੱਪਰ ਗੱਲਬਾਤ ਹੋ ਸਕਦੀ ਹੈ ਅਸੀਂ ਖੁੱਲ੍ਹਾ ਸਮਾਂ ਦੇਵਾਂਗੇ ਕਿਉਂਕਿ ਕਲਾਕਾਰਾਂ ਨੂੰ ਜੇਕਰ ਤੁਸੀਂ ਵਧੀਆ ਤਰੀਕੇ ਦੇ ਨਾਲ ਜਾਣਨਾ ਆ ਸੁਣਨਾ ਆ ਤਾਂ ਸਮਾਂ ਦੇਣਾ ਪੈਂਦਾ ਆ ਕਈ ਵਾਰੀ ਹੁੰਦੇ ਆ ਕਿ ਭਜਨ ਨੱਠ ਦੇ ਵਿੱਚ ਜਦੋਂ ਅਸੀਂ ਵੀ ਮੇਲੇ ਦੀ ਗੱਲ ਕਰ ਲਈਏ ਆਪਾਂ ਕੈਨੇਡਾ ਮੇਲਾ ਐਂਡ ਟਰੱਕ ਸ਼ੋਅ ਦੇ ਵਿੱਚ 3-4 ਕਲਾਕਾਰ ਜੇ ਇਕੱਠੇ ਆਉਂਦੇ ਆ ਤਾਂ ਉਹਨਾਂ ਦੇ ਨਾਲ ਰੇਡੀਓ ਦੇ ਉੱਪਰ ਸਾਰਿਆਂ ਨੂੰ ਬਣਦਾ ਸਮਾਂ ਨਹੀਂ ਦਿੱਤਾ ਜਾਂਦਾ ਸੋ ਅੱਜ ਇੱਕ ਬਹੁਤ ਵਧੀਆ ਗੱਲ ਹੈ ਕਿ ਸਾਡੇ ਕੋਲ ਗੁਰਵਿੰਦਰ ਬਰਾੜ ਸਾਹਿਬ ਆਏ ਨੇ ਅਤੇ ਇਹਨਾਂ ਦੇ ਕੋਲ ਵੀ ਖੁੱਲ੍ਹਾ ਸਮਾਂ ਹੈ ਸਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਸੋ ਜੇਕਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ 416-7127 ਅਤੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਮੇਰੀ ਕਾਲ 'ਤੇ ਦਵਿੰਦਰ ਪਵਾਰ ਸਾਹਿਬ ਹਾਜ਼ਰ ਹੋ ਚੁੱਕੇ ਨੇ ਜੇਕਰ ਤੁਸੀਂ ਮੋਰਗੇਜ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਦੀ ਜਾਣਕਾਰੀ ਲੈਣ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 647-9887-8731 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਪਵਾਰ ਸਾਹਿਬ ਵੈਲਕਮ ਟੂ ਦਾ ਸ਼ੋਅ ਗੋ ਅਹੈਡ ਜੀ
ਬਹੁਤ ਬਹੁਤ ਮਿਹਰਬਾਨੀ ਦਵਿੰਦਰ ਭਾਅ ਜੀ ਤੇ ਅੱਜ ਆਪਾਂ ਪਹਿਲਾਂ ਤਾਂ ਛੋਟੀ ਜਿਹੀ ਗੱਲ ਕਰਾਂਗੇ ਸਾਡੇ ਆਪਣੇ ਮਹਿਕ ਰੇਡੀਓ ਦੇ ਨਾਲ ਜੁੜੇ ਹੋਏ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਕਿ ਸੈਲਫ ਇੰਪਲਾਇਡ ਮੋਰਗੇਜ ਬਾਰੇ ਜਿਹੜੇ ਭੈਣ ਭਰਾ ਸੈਲਫ ਇੰਪਲਾਇਡ ਆ ਉਹਨਾਂ ਦੀ ਮੋਰਗੇਜ ਜਿਹੜੀ ਇੰਨੀ ਈਜ਼ੀ ਮੋਰਗੇਜ ਨਹੀਂ ਹੁੰਦੀ ਅਸੀਂ ਖੁਦ ਸੈਲਫ ਇੰਪਲਾਇਡ ਆ ਤੇ ਸਾਨੂੰ ਉਹਨਾਂ ਸਾਰੀਆਂ ਬਰੀਕੀਆਂ ਦਾ ਪਤਾ ਕਿ ਸੈਲਫ ਇੰਪਲਾਇਡ ਦੀ ਮੋਰਗੇਜ ਕਿਵੇਂ ਕੀਤੀ ਜਾਂਦੀ ਆ ਕਿਉਂਕਿ ਪਹਿਲੀ ਗੱਲ ਤਾਂ ਸਾਰੀਆਂ ਬੈਂਕਾਂ ਸੈਲਫ ਇੰਪਲਾਇਡ ਦੀ ਮੋਰਗੇਜ ਕਰਦੀਆਂ ਨਹੀਂ ਜਿਹੜੀਆਂ ਕੁਛ ਕਰਦੀਆਂ ਵੀ ਹੈਗੀਆਂ ਆ ਉਹਨਾਂ ਦੇ ਨਾਲ ਸਾਰੇ ਏਜੰਟ ਦਾ ਐਕਸੈਸ ਨਹੀਂ ਹੈਗਾ ਅਸੀਂ ਸਾਰੇ ਸੈਲਫ ਇੰਪਲਾਇਡ ਭੈਣ ਭਰਾ ਜਿਹਨਾਂ ਦੇ ਵਿੱਚ ਸਾਰੇ ਟਰੱਕ ਡਰਾਈਵਰ ਸਲੂਨ ਓਨਰ ਜਾਂ ਕੋਈ ਵੀ ਮਾਸ ਗੱਲ ਕੀ ਕਰੀਏ ਕਿ ਜਿਹੜੇ ਵੀ ਭੈਣ ਭਰਾ ਮਾਸਟਰ ਬਿਜ਼ਨਸ ਲਾਇਸੈਂਸ ਓਨ ਕਰਦੇ ਆ ਉਹ ਸਾਰੇ ਸੈਲਫ ਇੰਪਲਾਇਡ ਦੇ ਵਿੱਚ ਆ ਜਾਂਦੇ ਆ ਤੇ ਆਪਾਂ ਪੈਸਾ ਵਧੀਆ ਅਰਨ ਕਰਦੇ ਹਾਂ ਘਰ ਵੀ ਵੱਡੇ ਵੱਡੇ ਓਨ ਕਰਦੇ ਹਾਂ ਪਰ ਜਦੋਂ CRA ਨੂੰ ਟੈਕਸ ਫਾਈਲ ਕਰੀਦਾ ਤੇ ਉਦੋਂ ਆਪਣਾ ਜਿਹੜਾ ਕੁਛ ਕੁ ਡਿਡਕਸ਼ਨ ਦੇ ਕਰਕੇ ਜਿਹੜਾ ਟੈਕਸ ਆ 15-20 ਜਾਂ 25-30,000 ਤੱਕ ਰਹਿ ਜਾਂਦਾ ਆ ਜਿਹੜਾ ਕਿ ਅੱਜ ਦੀ ਡੇਟ ਦੇ ਵਿੱਚ ਇਨਫ ਇਨਕਮ ਨਹੀਂ ਹੁੰਦੀ ਕਿ ਮੋਰਗੇਜ ਅਪਰੂਵਲ ਵਾਸਤੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਉਹ ਭੈਣ ਭਰਾ ਚਾਹੇ ਕੋਈ ਟੈਕਸੀ ਡਰਾਈਵਰ ਹੈ ਚਾਹੇ ਟਰੱਕ ਡਰਾਈਵਰ ਹੈ ਆ ਜਿਹੜੀ ਵੀ ਉਹ ਇਨਕਮ ਅਰਨ ਕਰਦੇ ਆ ਮੰਥਲੀ ਦੇ ਆਪਣੇ ਕਿਸੇ ਵੀ ਅਕਾਊਂਟ 'ਚ ਜਮ੍ਹਾਂ ਕਰਦੇ ਚਾਹੇ ਉਹਨਾਂ ਦਾ ਬਿਜ਼ਨਸ ਅਕਾਊਂਟ ਹੈ ਚਾਹੇ ਉਹਨਾਂ ਦਾ ਪਰਸਨਲ ਅਕਾਊਂਟ ਹੈ ਕੋਈ ਵੀ ਅਸੀਂ ਉਸ ਇਨਕਮ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਮੋਰਗੇਜ ਆ ਅਪਰੂਵ ਕਰਵਾ ਕੇ ਦੇ ਸਕਦੇ ਹਾਂ ਚਾਹੇ ਉਹਨਾਂ ਨੇ ਓਨਰ ਆਕੂਪਾਈਡ ਪ੍ਰੋਪਰਟੀ ਹੋਵੇ ਆਪਣੇ ਰਹਿਣ ਵਾਸਤੇ ਘਰ ਲੈਣਾ ਹੋਵੇ ਚਾਹੇ ਉਹਨਾਂ ਨੇ ਉਹ ਰੈਂਟਲ ਪ੍ਰੋਪਰਟੀ ਹੋਵੇ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਦੇ ਤੌਰ ਤੇ ਲੈਣਾ ਹੋਵੇ ਘਰ ਤੇ ਕੋਈ ਵੀ ਮੇਰਾ ਭੈਣ ਭਰਾ ਆਪਣੀ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਦੀ ਜਾਣਕਾਰੀ ਲੈਣੀ ਚਾਹੁੰਦੇ ਆ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਦਵਿੰਦਰ ਪਵਾਰ ਨੂੰ ਅਕਾਲ ਮੋਰਗੇਜ ਤੇ ਜੀ 647-9887-8731 647-9888-8731 ਤੇ ਕਾਲ ਕੀਤੀ ਜਾ ਸਕਦੀ ਹੈ ਜੀ ਬਾਕੀ ਇੱਕ ਵਾਰੀ ਕਾਲ ਮੋਰਗੇਜ ਤੇ ਫਾਈਲ ਦੇ ਕੇ ਹਾਂ ਕਹਿ ਦਈਏ ਤੇ ਆਪਣੇ ਵਾਲੇ ਦੇ ਹਮੇਸ਼ਾ ਖਰੀ ਉਤਰੀਦਾ ਜੀ
ਜੀ ਸੋ ਬਹੁਤ ਧੰਨਵਾਦ ਜੀ ਦਵਿੰਦਰ ਪਵਾਰ ਸਾਹਿਬ ਦਾ ਨੰਬਰ ਇੱਕ ਵਾਰ ਫਿਰ ਸਾਂਝਾ ਕਰ ਦਿੰਦੇ ਹਾਂ 647-9887-8731 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ ਪ੍ਰੋਗਰਾਮ ਦੇ ਵਿੱਚ ਕਾਲਰ ਨੇ ਸਾਡੇ ਨਾਲ ਕੀ ਗੱਲਬਾਤ ਕਰਨਾ ਚਾਹੁੰਦੇ ਆ ਉਹਨਾਂ ਦੇ ਨਾਲ ਵੀ ਸਵਾਗਤ ਹੈ ਜੀ ਤੁਹਾਡਾ
ਭਾਈ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੋਗਿੰਦਰ ਬਾਈ ਜੀ ਨੂੰ ਸਪੈਸ਼ਲ ਸਤਿ ਸ਼੍ਰੀ ਅਕਾਲ ਵੈਲਕਮ ਜੀ ਆਇਆਂ
ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ
ਮੈਂ ਜੱਸੀ ਬੋਲ ਰਿਹਾ ਥੈਂਕ ਯੂ ਭਾਈ
ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ
ਜੀ ਸੋ ਇਹਨਾਂ ਨੇ ਤੁਹਾਨੂੰ ਵੈਲਕਮ ਕਹਿਣ ਦੇ ਲਈ ਫੋਨ ਕੀਤਾ ਜੀ ਸੋ ਜੇਕਰ ਤੁਸੀਂ ਗੁਰਵਿੰਦਰ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ 416-6207-7778 ਦੇ ਉੱਪਰ ਗੱਲਬਾਤ ਕਰ ਸਕਦੇ ਹੋ ਬਰਾੜ ਸਾਹਿਬ ਅੱਜ ਕੱਲ੍ਹ ਗੀਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਜੇ ਕੋਈ ਹੋਰ ਲਿਰਿਸਿਸਟ ਵੀ ਤੁਹਾਨੂੰ ਆ ਕੇ ਮਿਲਣਾ ਚਾਹੁੰਦਾ ਤੁਸੀਂ ਹੋਰ ਗੀਤ ਵੀ ਸੁਣਦੇ ਹੋ ਜਾਂ ਜ਼ਿਆਦਾਤਰ ਕਿਉਂਕਿ ਜੇ ਆਪ ਤੁਸੀਂ ਲਿਖਦੇ ਹੋ ਤਾਂ ਉਹ ਔਖਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕਿਸੇ ਹੋਰ ਦੀ ਰਚਨਾ ਨੂੰ ਸਮਝਣਾ ਜਾਂ ਆਪਣੇ ਕੋਲ ਹੀ ਇੰਨੀਆਂ ਰਚਨਾ ਹੁੰਦੀਆਂ ਨੇ ਆਪਣੇ ਹੀ ਇੰਨੇ ਜ਼ਿਆਦਾ ਤੁਹਾਡੇ ਅੰਦਰ ਦੇ ਵਲਵਲਾ ਹੁੰਦੇ ਨੇ ਜਿਹੜੇ ਪੇਸ਼ਕਾਰੀ ਕਰਨੀ ਹੁੰਦੀ ਹੈ ਜਿਨ੍ਹਾਂ ਦੀ ਸੋ ਕੀ ਤੁਸੀਂ ਹੋਰ ਵੀ ਲਿਰਿਸਿਸਟ ਨੂੰ ਮਿਲਦੇ ਹੋ ਜਾਂ ਗੱਲਬਾਤ ਗਾਣਿਆਂ ਦੀ ਹੁੰਦੀ ਹੈ
ਬਿਲਕੁਲ ਦਵਿੰਦਰ ਵੀਰ ਫੋਨ ਕਾਲਸ ਤੁਹਾਨੂੰ ਪਤਾ ਬਹੁਤ ਆਉਂਦੀਆਂ ਗੀਤਕਾਰਾਂ ਦੀਆਂ ਨਵੇਂ ਮੁੰਡਿਆਂ ਦੀਆਂ ਆਉਂਦੀਆਂ ਔਰ ਇਹ ਹੁੰਦਾ ਤਾਂ ਇਹੀ ਹੈ ਕਿ ਕੁਛ ਨਾ ਕੁਛ ਸੁਣਿਆ ਜਾਵੇ ਕਿਉਂਕਿ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਭ ਕੁਛ ਲਿਖ ਸਕਦੇ ਹੋ ਸੁਣਨਾ ਸਭ ਨੂੰ ਚਾਹੀਦਾ ਹੈ ਨਾ ਸੋ ਸੁਣੀ ਦਾ ਤਾਂ ਹੈ ਪਰ ਇਹ ਹੁੰਦਾ ਕਿ ਜੇ ਕੋਈ ਬਿਲਕੁਲ ਇੱਦਾਂ ਲੱਗਦੀ ਹੁੰਦੀ ਕੋਈ ਨਵੀਂ ਗੱਲ ਹੋਵੇ ਕੋਈ ਐਕਸਟਰਾ ਆਰਡੀਨਰੀ ਗੱਲ ਹੋਵੇ ਤਾਂ ਫਿਰ ਆਪਾਂ ਉਹਨੂੰ ਜ਼ਰੂਰ ਗਾਵਾਂਗੇ
ਜੀ ਸੋ ਇਸ ਗੱਲ ਦੇ ਵਿੱਚ ਸ਼ਾਇਦ ਤੁਸੀਂ ਮੇਰੇ ਨਾਲ ਐਗਰੀ ਹੋਵੋਗੇ ਕਿਉਂਕਿ ਮੇਰਾ ਵੀ ਕਲਾਕਾਰੀ ਲਾਈਨ ਦੇ ਵਿੱਚ ਹੁਣ ਜਦੋਂ ਇੰਨੇ ਕਲਾਕਾਰਾਂ ਨੂੰ ਮਿਲਦੇ ਹਾਂ ਉੱਥੇ ਸਾਡੇ ਕੋਲ ਵੀ ਆਉਂਦੀਆਂ ਰਹਿੰਦੀਆਂ ਨੇ ਕਿ ਆਹ ਕਲਾਕਾਰ ਨੂੰ ਜੀ ਮੇਰੀ ਮਨਕਿਰਤ ਨਾਲ ਗੱਲ ਕਰਾ ਦਿਓ ਜੀ ਮੇਰੀ ਜੀ ਇਹਨੂੰ ਗਾਣਾ ਦਵਾ ਦਿਓ ਜੀ ਸੋ ਕਈ ਵਾਰੀ ਦੇਖਦੇ ਹੁੰਦੇ ਗੀਤ ਬਹੁਤ ਹਲਕੇ ਹੁੰਦੇ ਆ ਸੋ ਮੈਂ ਸਮਝਦਾ ਜੇਕਰ ਅਸੀਂ ਉਹਨਾਂ ਗੀਤਾਂ ਨੂੰ ਦੇਖਦੇ ਹਾਂ ਤਾਂ ਐਟਲੀਸਟ ਉਸ ਬੰਦੇ ਨੂੰ ਅਸੀਂ ਪ੍ਰੇਰਿਤ ਜ਼ਰੂਰ ਕਰੀਏ ਵੀ ਭਾਈ ਤੂੰ ਥੋੜ੍ਹਾ ਜਿਹਾ ਸਾਹਿਤ ਪੜ੍ਹ ਲਾ ਤੂੰ ਥੋੜ੍ਹੀ ਜਿਹੀ ਨੌਲੇਜ ਹੋਰ ਲੈ ਤਾਂ ਕਿ ਤੇਰੀ ਚਿਣਗ ਹੋਰ ਵੱਧ ਸਕੇ ਅਤੇ ਤੂੰ ਪ੍ਰੈਕਟਿਸ ਕਰਦਾ ਕਰਦਾ ਹੋਰ ਆਪਣੇ ਆਪ 'ਚ ਪਰਫੈਕਟ ਹੋ ਸਕੇ
ਕਈ ਤਾਂ ਹਾਂ ਬਿਲਕੁਲ ਕਈ ਮੁੰਡੇ ਤਾਂ ਵਾਕਈ ਬਹੁਤ ਸਿਆਣੇ ਹੁੰਦੇ ਜਿਹੜੇ ਗੱਲ ਸੁਣ ਲੈਂਦੇ ਆ ਕਿਉਂਕਿ ਜਦੋਂ ਬੰਦੇ ਚੜ੍ਹਦੀ ਜਵਾਨੀ ਹੁੰਦੀ ਕਾਲ ਵੀ ਬਹੁਤ ਹੁੰਦੀ ਹੈ ਨਾ ਇੱਕ ਵਾਰੀ ਰਿਕਾਰਡ ਹੋਵੇ ਇੱਦਾਂ ਲੱਗਦਾ ਹੁੰਦਾ ਕਿ ਮੈਂ ਤਾਂ ਵਾਕਈ ਬਹੁਤ ਸੁਣ ਪਹਿਲਾਂ ਹੀ ਕਹਿੰਦੇ ਬਾਈ ਗੀਤ ਬਹੁਤ ਸੋਹਣੇ ਲਿਖੇ ਹਿੱਟ ਨੇ ਗਾਣੇ ਪਹਿਲਾਂ ਮਤਲਬ ਜੀ ਲਿਖੇ ਹੀ ਹੁੰਦੇ ਆ ਹੈ ਨਾ ਅਤੇ ਗੱਲ ਇਹ ਕਿ ਜਿਹਨਾਂ ਨੂੰ ਜੋ ਵੀ ਗੱਲਬਾਤ ਕਰਦੇ ਆ ਜਾਂ ਲੱਗਦੀ ਕੋਈ ਕਮੀ ਪੇਸ਼ੀ ਜਿੰਨੇ ਕਿ ਆਪ ਨੂੰ ਹੈ ਤਾਂ ਉਹਨਾਂ ਨੂੰ ਦੱਸੀਦਾ ਵੀ ਭਾਈ ਕਿਤਾਬਾਂ ਵਗੈਰਾ ਜ਼ਰੂਰ ਪੜ੍ਹਿਆ ਕਰੋ
ਬਿਲਕੁਲ ਜੀ ਸੋ ਇੱਕ ਇੱਥੇ ਨੌਜਵਾਨ ਆਏ ਸੋ ਭੁਪਿੰਦਰ ਗਿੱਲ ਸਾਹਿਬ ਮੇਰੇ ਕੋਲ ਠਹਿਰੇ ਹੋਏ ਸੀਗੇ ਸੋ ਉਹਨਾਂ ਨੂੰ ਗੀਤ ਦਿਖਾਉਣ ਦੇ ਲਈ ਆਏ ਅਤੇ ਜਦੋਂ ਗੀਤ ਉਸ ਤੋਂ ਬਾਅਦ ਮੈਂ ਵੀ ਦੇਖੇ ਮੈਂ ਉਹਨਾਂ ਨੂੰ ਨਾ ਦੋ ਕਿਤਾਬਾਂ ਅੰਦਰੋਂ ਲਿਆ ਕੇ ਦਿੱਤੀਆਂ ਮੈਂ ਕਿਹਾ ਭਾਈ ਜੀ ਤੁਸੀਂ ਥੋੜ੍ਹੀਆਂ ਬਹੁਤੀਆਂ ਕਿਤਾਬਾਂ ਪੜ੍ਹੋ ਤਾਂ ਕਿ ਤੁਹਾਨੂੰ ਹੋਰ ਚਿਣਗ ਲੱਗੇ ਮੈਂ ਕਿਹਾ ਤੁਹਾਨੂੰ ਮੈਂ ਬੁਰਾ ਲੱਗ ਸਕਦਾ ਬਈ ਮੈਂ ਤੁਹਾਡੇ ਗੀਤਾਂ ਨੂੰ ਨਿੰਦ ਰਿਹਾ ਪਰ ਇਹ ਗੱਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਜੇ ਤੁਸੀਂ ਇਸ ਤੋਂ ਸੇਧ ਲੈ ਲਓ ਤਾਂ ਤੁਹਾਨੂੰ ਹੋਰ ਕਲਾਕਾਰਾਂ ਦੇ ਵਿੱਚ ਵਧੀਆ ਤੁਸੀਂ ਆਪਣੇ ਗੀਤ ਪੇਸ਼ ਕਰ ਸਕਦੇ ਹੋ ਗੀਤ ਉਹਨਾਂ ਲਈ ਲੈ ਕੇ ਜਾ ਸਕਦੇ
ਬਿਲਕੁਲ ਬਿਲਕੁਲ
ਸੋ ਅੱਜ ਕੱਲ੍ਹ ਆਡੀਅੰਸ ਦਾ ਕਿਸ ਤਰ੍ਹਾਂ ਦਾ ਰਿਐਕਸ਼ਨ ਆ ਸੋ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦੀ ਆਡੀਅੰਸ ਆ ਉਹ ਕਿਸ ਤਰ੍ਹਾਂ ਲੈਂਦੀ ਆ ਕਲਾਕਾਰਾਂ ਨੂੰ ਮੈਨੂੰ ਲੱਗਦਾ ਕਿ ਜੇ ਵਿਆਹਾਂ ਦੀ ਗੱਲਬਾਤ ਕਰੀਏ ਪਹਿਲਾਂ ਵਾਲੇ ਸਮੇਂ ਦੇ ਵਿੱਚ ਸ਼ਰਾਬੀ ਜ਼ਿਆਦਾ ਹੁੰਦੇ ਸੀਗੇ ਪਰ ਹੁਣ ਮੈਨੂੰ ਲੱਗਦਾ ਕਿ ਲੋਕ ਸੁਚੇਤ ਹੋਏ ਨੇ ਉੱਥੇ ਵੀ ਇੰਡੀਆ ਦੇ ਵਿੱਚ ਵੀ ਵਿਆਹ ਸ਼ਾਦੀਆਂ 'ਚ ਅਜਿਹਾ ਚੀਜ਼ ਘਟੀ ਆ
ਕਾਫੀ ਫਰਕ ਪਿਆ ਜੀ ਹੁਣ 2-3 ਸਾਲ ਦਾ ਤਾਂ ਕਾਫੀ ਜ਼ਿਆਦਾ ਫਰਕ ਪਿਆ ਇੱਕ ਪਹਿਲਾਂ ਬਹੁਤ ਜ਼ਿਆਦਾ ਰੁਝਾਨ ਸੀ ਜਿਹੜਾ ਫਾਇਰਿੰਗ ਦਾ ਬੜਾ ਸੀਗਾ ਪੰਜਾਬ ਦੇ ਵਿੱਚ ਉਹ ਬੜੀ ਦਿੱਕਤ ਆਉਂਦੀ ਸੀ ਕਲਾਕਾਰ ਨੂੰ ਵੀ ਸਭ ਨੂੰ ਜਿਹੜਾ ਕੋਈ ਵੀ ਵਿਆਹ 'ਚ ਆਉਂਦਾ ਸੀ ਉਹਨਾਂ ਲੱਗਦਾ ਸੀਗਾ ਯਾਰ ਕੋਈ ਹੋਰ ਹੀ ਨਾ ਘਟਨਾ ਵਾਪਰ ਜੀ
ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ
ਮੇਰੇ ਵੈਸੇ ਮੇਰੇ ਜਿਹੜੇ ਖਾੜੇ ਹੁੰਦੇ ਉਹਨਾਂ ਦੇ ਗੀਤਾਂ ਦਾ ਮਾਹੌਲ ਹੀ ਇੱਦਾਂ ਬਣ ਜਾਂਦਾ ਵੈਸੇ ਬਹੁਤ ਘੱਟ ਹੁੰਦਾ ਪਰ ਸ਼ੁਰੂ 'ਚ ਫਾਇਰਿੰਗ ਵਗੈਰਾ ਹੁੰਦੀ ਰਹੀ ਹੈ ਹੁਣ 2-3 ਸਾਲ ਹੋ ਗਏ ਇੱਕ ਘਟਨਾ ਵੀ ਹੋ ਗਈ ਸੀ ਆਪਣੇ ਉੱਧਰ ਮੌੜ ਮੰਡੀ
ਜੀ
ਤਾਂ ਉਹ ਕੁੜੀ ਸੀ ਔਰਕੈਸਟਰੇ ਵਾਲੀ ਡੈਥ ਹੋ ਗਈ ਸੀ ਉਸ ਤੋਂ ਪਿੱਛੋਂ ਫਿਰ ਇਹ ਘਟਨਾਵਾਂ ਕਾਫੀ
ਅੱਛਾ ਇਹਨਾਂ ਦਾ ਇੱਕ ਗੁਰਮਿੰਦਰ ਬਾਈ ਤੁਸੀਂ ਗੱਲ ਸ਼ੇਅਰ ਕਰ ਰਹੇ ਸੀ ਮੈਂ ਚਾਹਾਂਗਾ ਜੇ ਤੁਹਾਡੇ ਦਿਮਾਗ ਦੇ ਵਿੱਚ ਆਈ ਤਾਂ ਪ੍ਰੋਗਰਾਮ ਬੁੱਕ ਹੋਇਆ ਸੀ ਕਹਿੰਦਾ ਬਾਈ ਫਿਕਰ ਨਾ ਕਰੋ ਤੁਸੀਂ ਉਹ ਸ਼ੇਅਰ ਕਰੋ ਕਹਿੰਦਾ ਉਹ ਕਿਹੜੇ ਏਰੀਏ ਦੇ ਸੀ ਕਹਿੰਦਾ ਸੀ ਤਾਂ ਮੈਂ ਧੰਦਾ ਕਰਾ ਦੇਣੀ ਆ
ਅੱਛਾ ਅੱਛਾ ਹਾਂ ਉਹ ਇੱਕ ਨਾ ਪ੍ਰੋਗਰਾਮ ਮੈਂ ਛੋਟੀ ਜਿਹੀ ਘਟਨਾ ਸਾਂਝੀ ਕਰਨਾ ਪ੍ਰੋਗਰਾਮ ਬੁੱਕ ਕਰਾਉਣ ਆਏ ਜੀ ਕੋਈ ਹਰਿਆਣੇ ਤੋਂ ਸੀਗੇ ਉਧਰੋਂ ਅਤੇ ਅਸੀਂ ਕਹਿ ਜੀ ਕੋਈ ਗੱਲ ਨਹੀਂ ਕਰ ਦਿਆਂਗੇ ਸਾਰੀ ਉਹਨਾਂ ਨਾਲ ਡੀਲ ਫਾਈਨਲ ਹੋ ਗਈ ਹੈ ਨਾ ਅਤੇ ਮੈਂ ਅਸੀਂ ਉਹਨਾਂ ਦਿਨਾਂ 'ਚ ਫਾਇਰਿੰਗ ਹੁੰਦੀ ਬਹੁਤ ਸੀ ਅਸੀਂ ਕਹਿ ਦਿੰਦੇ ਸੀ ਅਗਲੇ ਨੂੰ ਵੀ ਬਾਈ ਫਾਇਰਿੰਗ ਵਗੈਰਾ ਨਾ ਕਰਿਓ ਵੀ ਸਵੇਰੇ ਡਿਸਟਰਬੈਂਸ ਹੁੰਦੀ ਹੈ ਨਾ ਅਤੇ ਉਹਨੂੰ ਜਦੋਂ ਕਿਹਾ ਬਾਈ ਨੂੰ ਵੀ ਬਾਈ ਫਾਇਰਿੰਗ ਵਗੈਰਾ ਦਾ ਤੁਸੀਂ ਖਿਆਲ ਰੱਖਿਓ ਲੈ ਕਹਿੰਦਾ ਫਾਇਰਿੰਗ ਤਾਂ ਆਪਾਂ ਕਰਨੀ ਕਰਨੀ ਅਸੀਂ ਤਾਂ ਕਹਿੰਦਾ ਕ੍ਰੇਟ ਲਿਆਈ ਬੈਠੇ ਰੌਂਦਾਂ ਦੇ ਮੈਂ ਮਤਲਬ ਮੇਰਾ ਮਨ ਥਿੜਕਿਆ ਜਾ ਨਾ ਥੋੜ੍ਹਾ ਮੈਂ ਕਿਹਾ ਯਾਰ ਕ੍ਰੇਟ ਰੌਂਦਾਂ ਦੇ ਕ੍ਰੇਟ ਲਿਆਈ ਬੈਠੇ ਕੀ ਉੱਥੇ ਖਾੜਾ ਲਵਾਂਗੇ ਫਿਰ ਮੈਂ ਇੱਕ ਹੋਰ ਉਹਨੂੰ ਤਰਕ ਦੇ ਕੇ ਸਮਝਾਉਣਾ ਚਾਹਿਆ ਮੈਂ ਕਿਹਾ ਲੇਡੀਜ਼ ਹੁੰਦੀਆਂ ਆਪਣੀਆਂ ਕੁੜੀਆਂ ਬੁੜੀਆਂ ਮੇਲ ਹੁੰਦਾ ਸਾਰਾ ਵੀ ਆਪਾਂ ਤਾਂ ਉੱਥੇ ਇੰਜੋਏ ਕਰਨਾ ਖੁਸ਼ੀ ਮਨਾਉਣੀ ਨੌ ਨਾ ਕਹਿੰਦਾ ਪ੍ਰੋਗਰਾਮ 'ਚ ਬੁੜੀਆਂ ਦਾ ਕੀ ਕੰਮ ਸਾਡੇ 'ਚ ਮੈਂ ਕਿਹਾ ਵੀਰੇ ਤੂੰ ਭਾਵੇਂ ਮੈਨੂੰ 2 ਕਰੋੜ ਰੁਪਇਆ ਦੇਵੇ
ਨਹੀਂ ਸਹੀ ਗੱਲ ਆ ਸੋ ਆਪਾਂ ਹੁਣ ਕਲਾਕਾਰਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਰਾਜਵੀਰ ਬਾਈ ਆਪਾਂ ਵਿਚਰਦੇ ਰਹਿੰਦੇ ਹਾਂ ਸੋ ਬਹੁਤ ਲੋਕ ਕਹਿੰਦੇ ਜੀ ਇਹ ਲਾਮ ਲਸ਼ਕਰ ਲੈ ਕੇ ਚੱਲਦੇ ਆ ਜੀ ਇਹ ਬੋਡੀਗਾਰਡ ਲੈ ਕੇ ਚੱਲਦੇ ਮੈਂ ਕਹਿੰਦਾ ਠੀਕ ਆ ਤੁਸੀਂ ਜਾ ਕੇ ਤਾਂ ਦੇਖੋ 2 ਦਿਨ ਉਹਨਾਂ ਨਾਲ ਆਮ ਬੰਦਾ ਉਹਨਾਂ ਨਾਲ ਟਰੈਵਲ ਨਹੀਂ ਕਰ ਸਕਦਾ ਕਿਉਂਕਿ ਲੋਕ ਨਹੀਂ ਕਰਨ ਦਿੰਦੇ
ਬਿਲਕੁਲ
ਲੋਕ ਧੱਕਾ ਕਰਦੇ ਹੈਗੇ ਸੋ ਪ੍ਰੋਗਰਾਮ ਦੇ ਵਿੱਚ ਇੱਕ ਅਸੀਂ ਸਾਡੇ ਬਿਜ਼ਨਸਮੈਨ ਨੇ ਨਰਦੇਵ ਸਿੱਧੂ ਸਾਹਿਬ ਇਹਨਾਂ ਦਾ ਸੰਦੇਸ਼ ਲੈ ਲਿਆ ਉਸ ਤੋਂ ਬਾਅਦ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਸਿੱਧੂ ਸਾਹਿਬ ਵੈਲਕਮ ਟੂ ਦਾ ਸ਼ੋ
ਧੰਨਵਾਦ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਹੋਮ ਐਕੁਇਟੀ ਵੀਜ਼ਾ ਦੇ ਬਾਰੇ ਇਹ ਇੱਕ ਸਿਕਿਓਰ ਪ੍ਰੋਡਕਟ ਹੈ ਭਾਵ ਕਿ ਉਹਨਾਂ ਭੈਣ ਭਰਾਵਾਂ ਨੂੰ ਆਪਾਂ ਲੈ ਕੇ ਦੇ ਸਕਦੇ ਹਾਂ ਜਿਨ੍ਹਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਚੰਗੀ ਐਕੁਇਟੀ ਹੈਗੀ ਹੈ ਫਿਰ ਬੇਸ਼ੱਕ ਉਹ ਸੈਲਫ ਇੰਪਲਾਇਡ ਨੇ ਜਾਂ ਉਹ ਪੇਰੋਲ ਤੇ ਕੰਮ ਕਰਦੇ ਨੇ ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਇਹਦੇ ਵਾਸਤੇ ਐਲੀਜੀਬਲ ਹੋ ਸਕਦੇ ਨੇ ਜੀ ਇਹ ਜਿਹੜਾ ਹੋਮ ਐਕੁਇਟੀ ਵੀਜ਼ਾ ਹੈਗਾ ਇੱਕ ਇਹ ਰਿਵੋਲਵਿੰਗ ਕ੍ਰੈਡਿਟ ਦਾ ਵੀ ਪ੍ਰੋਡਕਟ ਹੈ ਤੇ ਉਹਦਾ ਮਤਲਬ ਇਹ ਹੈ ਜੀ ਕਿ ਜਿੰਨਾ ਅਗਰ ਤੁਹਾਡੀ $1,00,000 ਦੀ ਮੰਨ ਲਓ ਲਿਮਿਟ ਬਣ ਜਾਂਦੀ ਹੈ ਤੇ $50,000 ਤੁਸੀਂ ਉਸ 'ਚੋਂ ਬਾਰੋ ਕਰਦੇ ਹੋ ਇਹਨੂੰ ਪੇ ਕਰੀ ਜਾਂਦੇ ਹੌਲੀ ਹੌਲੀ ਕਰਕੇ ਤੁਸੀਂ ਪੇ ਆਫ ਕਰ ਦਿੰਦੇ ਹੋ ਤੇ ਦੁਬਾਰਾ ਫਿਰ ਉਹ ਲੱਖ ਦਾ ਲੱਖ ਤੁਹਾਡੇ ਵਾਸਤੇ ਅਵੇਲੇਬਲ ਹੋਏਗਾ ਯੂਜ਼ ਕਰਨ ਵਾਸਤੇ ਇਸ ਤਰ੍ਹਾਂ ਤੁਹਾਨੂੰ ਹੋਮ ਐਕੁਇਟੀ ਵੀਜ਼ਾ ਦੇ ਬਾਰੇ ਜਾਂ ਤੁਹਾਨੂੰ ਮੋਰਗੇਜ ਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਡੇ ਕ੍ਰੈਡਿਟ ਦੇ ਵਿੱਚ ਕੁਝ ਇਸ਼ੂ ਹੈਗੇ ਆ, ਜਾਂ ਤੁਸੀਂ ਨਵੇਂ ਆਏ ਹੋ ਕੰਟਰੀ ਦੇ ਵਿੱਚ, ਫਸਟ ਟਾਈਮ ਬਾਇਰ ਹੋ, ਮੋਰਗੇਜ ਸੰਬੰਧੀ ਜਾਣਕਾਰੀ ਦੇ ਲਈ ਮੇਰਾ ਨੰਬਰ ਹੈ ਜੀ 647-5503, ਨਰਦੇਵ ਸਿੱਧੂ 6472945503। ਧਾਲੀਵਾਲ ਸਾਹਿਬ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਧੰਨਵਾਦ ਜੀ,
ਥੈਂਕ ਯੂ।
ਜਿਹੜੀ ਮਹਿੰਦੀ ਰੰਗ ਨਾ ਦੇਵੇ ਕੀ ਫਿਰ ਉਸਦਾ ਲਾਣਾ, ਜਿੱਥੇ ਗਿਆਂ ਦੀ ਕਦਰ ਨਾ ਉੱਥੇ ਕਾਦਾ ਹੁੰਦਾ ਜਾਣਾ, ਜਿਹੜੀ ਮਹਿੰਦੀ ਰੰਗ ਨਾ ਦੇਵੇ ਕੀ ਫਿਰ ਉਸਦਾ ਲਾਣਾ, ਜਿੱਥੇ ਗਿਆਂ ਦੀ ਕਦਰ ਨਾ ਉੱਥੇ ਕਾਦਾ ਹੁੰਦਾ ਜਾਣਾ, ਕਾਦਾ ਹੁੰਦਾ ਜਾਣਾ। ਤੰਦਰੁਸਤੀਆਂ ਰੱਖੇ ਮਾਲਕ ਕੁਛ ਨਹੀਂ ਪੈਸੇ ਧੇਲੇ, ਤੰਦਰੁਸਤੀਆਂ ਰੱਖੇ ਮਾਲਕ ਕੁਛ ਨਹੀਂ ਪੈਸੇ ਧੇਲੇ, ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ,
ਸੀ ਗੁਰਵਿੰਦਰ ਬਰਾੜ ਸਾਹਿਬ ਜਿਨ੍ਹਾਂ ਦੇ ਤੁਸੀਂ ਗੀਤ ਬਹੁਤ ਟਾਈਮ ਤੋਂ ਤੁਸੀਂ ਸੁਣਦੇ ਆ ਰਹੇ ਹੋ, ਇਹਨਾਂ ਨੂੰ ਮਕਬੂਲੀਅਤ ਦਿੱਤੀ ਆ, ਬਹੁਤ ਪਿਆਰ ਦਿੱਤਾ ਆ, ਸੋ ਹਰ ਇੱਕ ਤਰ੍ਹਾਂ ਦਾ ਸਰੋਤਾ ਇਹਨਾਂ ਨੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਉੱਥੇ ਉਸ ਕੋਸ਼ਿਸ਼ ਵਿੱਚ ਸਫਲ ਵੀ ਹੋਏ ਨੇ। ਸੋ ਇਹ ਪੇਸ਼ਕਾਰੀ ਤੁਸੀਂ ਐਤਵਾਰ ਵਾਲੇ ਦਿਨ, ਜਾਣੀ ਦੋ ਦਿਨ ਰਹਿ ਗਏ ਵਿੱਚ ਐਤਵਾਰ ਦੇ, ਸੋ ਇਹ ਪੇਸ਼ਕਾਰੀ ਤੁਸੀਂ ਸੁਣ ਪਾਓਗੇ ਸ਼ੈਰੀਡਨ ਕਾਲਜ ਦੀਆਂ ਗਰਾਊਂਡਸ ਦੇ ਵਿੱਚ, ਜਿਸ ਦੀ ਕੋਈ ਟਿਕਟ ਨਹੀਂ ਆ, ਫਰੀ ਮੇਲਾ ਆ, ਫਰੀ ਐਂਟਰੀ ਆ, ਅਤੇ ਫਰੀ ਪਾਰਕਿੰਗ ਆ। 905-699-9393 ਦੇ ਉੱਪਰ ਗੱਲਬਾਤ ਕਰ ਸਕਦੇ ਹਾਂ। ਮੇਰੇ ਹੱਥ ਇਸ ਮੇਲੇ ਦਾ ਜੋ ਪੋਸਟਰ ਹੈ, ਸੋ ਬਹੁਤ ਵਧੀਆ ਡਿਜ਼ਾਇਨ ਕੀਤਾ ਗਿਆ ਹੈ, ਸ਼ਹਿਰ ਦੇ ਵਿੱਚ ਤੁਸੀਂ ਹੋਰ ਵੀ ਜਗ੍ਹਾ 'ਤੇ ਦੇਖ ਲਓਗੇ, ਬਾਕੀ ਸਾਰੇ ਕਲਾਕਾਰ ਇਕੱਲੇ ਇਕੱਲੇ ਖੜ੍ਹੇ ਦਿਖਾਈ ਦੇ ਰਹੇ ਨੇ। ਆ ਇੱਕ ਥੱਲੇ ਇੱਦਾਂ ਲੱਗਦਾ ਕਿ ਵਿਆਹ ਦੀ ਐਲਬਮ ਜੀ ਵਾਲੀ ਜੋੜੀ ਲੱਗ ਰਹੀ ਹੈ ਮੈਨੂੰ ਕੋਈ, ਸੋ ਸ਼ਾਇਦ ਰਾਜਵੀਰ ਸਾਹਿਬ ਤੁਹਾਡੀ ਫੋਟੋ ਹੈ ਜੀ
ਇਹ? ਹਾਂਜੀ, ਐਮ ਸੀ ਦੇ ਲਈ ਪਾਈ ਆ। ਨਿੱਕੂ ਬਾਈ ਜੀ ਦਾ ਵੀ ਫੋਨ ਆ ਰਿਹਾ, ਸੋ ਉਹਨਾਂ ਨੇ ਵੀ ਹਾਜ਼ਰੀ ਭਰਾਉਣੀ ਸੀਗੀ, ਅਤੇ ਤੁਹਾਨੂੰ ਅਸੀਂ ਫਿਰ ਇੱਕ ਵਾਰ ਯਾਦ ਕਰਾ ਦਈਏ ਦਵਿੰਦਰ ਬਾਈ ਕਿ ਇਹ ਐਸੇ ਸੰਡੇ ਨੂੰ ਆਏ ਸ਼ੋਅ, ਅਤੇ ਜ਼ਰੂਰ ਆਪਣੇ ਟਿਕਟਾਂ ਨੇ ਜਿਹੜੀਆਂ ਉਹ ਰਾਖਵੀਆਂ ਕਰ ਲਓ। ਟਿਕਟਾਂ ਕਾਹਦੀਆਂ ਨੇ? ਟਿਕਟਾਂ ਸਿਰਫ ਉੱਥੇ ਜਾ ਕੇ ਤੁਸੀਂ ਉੱਥੋਂ ਜਿਹੜਾ ਹੈ ਜੀ ਫਰੀ ਆਫ ਕੋਸਟ ਕੋਈ ਟਿਕਟ ਲੈ ਕੇ ਉੱਥੇ ਐਨਵੈਲਪ ਦੇ ਵਿੱਚ ਡੱਬੇ 'ਚ ਪਾ ਦੇਣੀ ਹੈ, ਅਤੇ ਉੱਥੇ ਤੁਹਾਨੂੰ ਵਿਨ ਕਰਨ ਦਾ ਮੌਕਾ ਵੀ ਮਿਲਣਾ। ਬਹੁਤ ਸਾਰੇ ਪ੍ਰਾਈਜ਼ ਨੇ ਜਿਹੜੇ ਉਹ ਤੁਸੀਂ ਉੱਥੇ ਵਿਨ ਕਰ ਸਕਦੇ ਹੋ, ਜਿਹਦੇ ਵਿੱਚ ਮੇਰਾ ਖਿਆਲ ਹੈ ਕਿ ਟੀਵੀ ਦੇ ਵੀ ਰੱਖੇ ਗਏ ਆ। ਸੋ ਉਹ ਤੁਸੀਂ ਉੱਥੇ ਖਰੀਦਣਾ ਕੁਛ ਨਹੀਂ ਹੈ, ਪੈਸਾ ਕੋਈ ਨਹੀਂ ਤੁਹਾਡਾ ਲੱਗਣਾ, ਕੋਈ ਪਾਰਕਿੰਗ ਦੀ ਟਿਕਟ ਨਹੀਂ ਹੈ, ਕੋਈ ਮੇਲੇ ਦੀ ਟਿਕਟ ਨਹੀਂ ਹੈ, ਕੋਈ ਕਿਸੇ ਚੀਜ਼ ਨੂੰ ਜਿਹੜਾ ਹੈ ਜੀ ਖਰੀਦ ਕੇ ਉਹ ਆਪਣਾ ਜਿਹੜਾ ਡਰੋਅ ਪਾਉਣ ਦੀ ਜ਼ਰੂਰਤ ਨਹੀਂ। ਡਰੋਅ 'ਚ ਤੁਸੀਂ ਆਪਣਾ ਨਾਂ ਪਾਉਣਾ ਅਤੇ ਤੁਸੀਂ ਪ੍ਰਾਈਜ਼ ਵੀ ਵਿਨ ਕਰ ਸਕਦੇ ਹੋ, ਅਤੇ ਨਾਲ ਦੀ ਨਾਲ ਜਦੋਂ ਗੁਰਵਿੰਦਰ ਬਰਾੜ ਵਰਗੇ ਕਲਾਕਾਰ ਸਾਡੇ ਕੋਲ ਪਹੁੰਚੇ ਆ, ਮੈਨੂੰ ਲੱਗਦਾ ਕਿ ਇਹੋ ਜਿਹੇ ਕਲਾਕਾਰਾਂ ਨੂੰ ਹੱਲਾਸ਼ੇਰੀ ਦੇਣਾ ਸਾਡੀ ਸਭ ਤੋਂ ਵੱਡੀ ਇੱਕ ਤਰ੍ਹਾਂ ਦੀ ਸ਼ਾਬਾਸ਼ੀ ਹੁੰਦੀ ਆ, ਤਾਂ ਕਿ ਹੋਰ ਬਹੁਤ ਸਾਰੇ ਉਹੋ ਜਿਹੇ ਗੀਤ ਆ ਜਿਹੜੇ ਉਹ ਕਰ ਸਕਣ, ਅਤੇ ਖਾਲਸਾ ਏਡ ਵਾਲਿਆਂ ਦੇ ਲਈ ਡੋਨੇਸ਼ਨ ਦੇ ਲਈ ਵੀ ਉੱਥੇ ਉਹਨਾਂ ਦੇ ਜਿਹੜਾ ਜੀ ਇੱਕ ਬੂਥ ਲੱਗਣਾ। ਸੋ ਮੈਨੂੰ ਲੱਗਦਾ ਕਿ ਇੱਕ ਚੰਗੇ ਕੌਜ਼ ਦੇ ਨਾਲ ਵੀ ਜਿਹੜੀ ਇਹ ਚੀਜ਼ ਅਸੀਂ ਜੋੜ ਸਕਦੇ।
ਬਿਲਕੁਲ ਜੀ, ਬਹੁਤ ਵਧੀਆ। ਸੋ ਜਿੱਥੇ ਅੱਗੇ ਰਾਜਵੀਰ ਬੋਪਾ ਰਾਏ ਸਾਹਿਬ ਜਦੋਂ ਵੀ ਸਟੂਡੀਓ ਆਉਂਦੇ ਆ, ਮੋਢੇ ਨਾਲ ਮੋਢਾ ਲਾ ਕੇ ਪ੍ਰੋਗਰਾਮ ਕਰਦੇ ਆ, ਪਰ ਮੇਰੇ ਖਿਆਲ ਦੇ ਵਿੱਚ ਜੋ ਇਹਨਾਂ ਦੇ ਨਾਲ ਐਮ ਸੀ ਕਰਨ ਆ ਰਹੇ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਜ਼ਿਆਦਾ ਸੂਟ ਕਰ ਰਿਹਾ, ਤਾਂ ਹੀ ਮਾਈਕ ਤੋਂ ਪਿੱਛੇ ਹਟ ਰਹੇ ਨੇ। ਸੋ ਗੱਲਬਾਤ ਮੇਰੇ ਖਿਆਲ 'ਚ ਬਰਾੜ ਸਾਹਿਬ ਹੱਸ ਰਹੇ ਨੇ ਜੀ। ਬਰਾੜ ਸਾਹਿਬ
ਠੀਕ ਹੈ, ਬਰਾੜ ਸਾਹਿਬ ਦਾ ਗੀਤ ਸੀ ਇੱਕ, ਮੈਨੂੰ ਬੜਾ ਵਧੀਆ ਲੱਗਦਾ ਸੀ।
ਰੱਬ ਦੀਆਂ ਸਾਂਭ ਸੰਗਾਤਾਂ ਪੈਸਾ ਫੇਰ ਕਮਾ ਲਈ ਤੇ ਪੈਸੇ ਦੀ ਜਦੋਂ ਗੱਲ ਚੱਲਦੀ ਹੈ ਤੇ ਪੈਸੇ ਦੇ ਤੁਸੀਂ ਗੱਲ ਕਰ ਰਹੇ ਸੀ ਕਿ ਚੈੱਕ ਦੀ ਤੇ ਪੈਸੇ ਦੀ ਗੱਲ ਚੱਲਦੀ ਤੇ ਪੈਸੇ ਤੇ ਇਹਨਾਂ ਨੇ ਗੀਤ ਲਿਖਿਆ ਹੋਇਆ ਸੁਰਿੰਦਰ ਸ਼ਿੰਦਾ ਸਾਹਿਬ ਨੇ ਵਿਗਾਇਆ
ਚੈੱਕ ਤਾਂ ਮੈਂ ਚੈੱਕ ਦੀ ਗੱਲ ਤਾਂ ਮੈਂ ਪਹਿਲਾਂ ਕੀਤੀ ਸੀ ਗੱਲ ਕੀਤੀ ਨੂੰ ਤਾਂ 15 ਮਿੰਟ ਹੋ
ਗਏ ਸ਼ਿੰਦਾ ਸਾਹਿਬ ਦਾ ਗੀਤ ਕਿਹੜਾ ਸੀਗਾ ਜੀ
ਹਾਂਜੀ ਹਾਂਜੀ ਮੇਰੇ ਕਾਫੀ ਗੀਤ ਬਾਹਰ ਰਿਕਾਰਡ ਹੋਏ ਨੇ
ਅਜੇ 20 ਕਲਾਕਾਰਾਂ ਨੇ ਘੱਟੋ ਘੱਟ ਜਿਹੜੇ ਹੈਗੇ ਜੀ ਮੇਲ ਕਲਾਕਾਰਾਂ ਨੇ ਇਹਨਾਂ ਦੇ ਲਿਖੇ ਹੋਏ ਗੀਤ ਗਾਇਆ ਜਿਹਦੇ ਵਿੱਚੋਂ ਮੁਹੰਮਦ ਸਦੀਕ ਸਾਹਿਬ ਦੀ ਗੱਲਬਾਤ ਕਰ ਲਈਏ ਸੁਰਿੰਦਰ ਸ਼ਿੰਦਾ ਸਾਹਿਬ ਬਲਕਾਰ ਸਿੱਧੂ ਸਾਹਿਬ ਤਿੰਨ ਚਾਰ ਦਾ ਮੈਂ ਇਹਨਾਂ ਤੋਂ ਪੁੱਛ ਲਿਆ ਸੀ ਬਾਕੀ ਦੱਸ ਦੇਣਗੇ ਆਪ ਵੀ
ਇਹ ਇਨਫੋਰਮੇਸ਼ਨ ਮੈਨੂੰ ਅੱਜ ਪਹਿਲੇ ਦਿਨ ਪਤਾ ਚੱਲੀ
ਅੱਛਾ ਰਾਜ ਬਰਾੜ ਬਾਈ ਹੋਰਾਂ
ਤੱਕ ਰਾਜ ਬਰਾੜ ਬਾਈ
ਹੋਰਾਂ ਨੇ ਸਭ ਮੇਰੇ ਖਿਆਲ ਕਿਉਂਕਿ ਹੁਣ ਇੱਕ ਜਿਹੜੀ ਸੰਸਥਾ IPR ਸੰਸਥਾ ਨਹੀਂ ਉਹਦੇ ਮੈਂ ਪਿੱਛੇ ਮੈਂਬਰ ਬਣਿਆ ਤਾਂ ਮੈਂ ਆਪਦੀ ਲਿਸਟ ਕੱਢੀ ਤਾਂ ਫਿਰ ਉੱਥੇ ਮੈਂ ਉਹਦੇ ਗਿਣੇ ਸੀ 25-30 ਆਰਟਿਸਟ ਨੇ ਜਿਹਨਾਂ ਨੇ ਗਾਏ ਜੀ
ਸੋ ਹੋਰ ਕਲਾਕਾਰ ਦੀ ਆਵਾਜ਼ ਦੇ ਵਿੱਚ ਕਿਹੜੇ ਕਿਹੜੇ ਜ਼ਿਆਦਾ ਮਕਬੂਲ ਗੀਤ ਕੁਛ ਤੁਸੀਂ ਸਾਡੇ ਨਾਲ
ਮੈਂ ਜੀ ਸਭ ਤੋਂ ਪਹਿਲਾਂ ਰਾਣੀ ਰਣਦੀਪ ਹੋਰਾਂ ਨੇ ਮੇਰਾ ਗੀਤ ਗਾਇਆ ਸੀ ਜਦੋਂ ਮੈਂ ਬਠਿੰਡੇ ਆਇਆ ਸੀਗਾ ਇਸ਼ਕੇ ਦੀ ਮਾਰ ਕੈਸੇਟ ਆਈ ਸੀ ਸੀਗਾ ਕਿਹੜਾ ਘੋਲ ਕੇ ਤਵੀਤ ਬੁਲਾਇਆ ਵੇ ਲੱਗੀ ਤੇਰੇ ਮਗਰ
ਜੀ ਅਮਰਦੀਪ ਗਿੱਲ ਹੋਰਾਂ ਦੀ ਪੇਸ਼ਕਸ਼ ਸੀ
ਹਾਂ ਉਹਨਾਂ ਨੇ ਕੈਸੇਟ ਕੀਤੀ
ਉਹ ਵੀ ਸੁਪਰ ਹਿੱਟ ਸੀ ਜੀ ਕਿਹੜਾ ਘੋਲ ਕੇ ਤਵੀਤ ਬੁਲਾਇਆ
ਹਾਂਜੀ
ਲੱਗੀ ਤੇਰੇ ਮਗਰ ਫਿਰ
ਹਾਂਜੀ
ਤੇ ਮਮਾ ਸਦੀਕ ਹੋਣਾ ਨੇ ਕਿਹੜਾ ਗਾਇਆ ਸੀ
ਉਹਨਾਂ ਨੇ ਗਾਇਆ ਸੀਗਾ ਮੈਂ ਸੁਣਿਆ ਤੂੰ ਦਿਓਰਾਜ ਅੱਜ ਕੱਲ ਗਾਉਣ ਲੱਗ ਗਿਆ ਵੇ
ਅੱਛਾ ਗਾਉਣ ਤਾਂ ਸੱਚੀ ਲੱਗ ਗਿਆ
ਨਾ ਰੂਟ ਸੀਗਾ ਜੀ
ਤੇ ਸੁਰਿੰਦਰ ਸ਼ਿੰਦਾ ਸਾਹਿਬ ਉਹ ਤਾਂ ਹਾਜ਼ਰ ਵੀ ਭਰਾ
ਹਾਂਜੀ ਹਾਂਜੀ ਸ਼ਿੰਦਾ ਸਾਹਿਬ ਨੇ ਜੀ ਇਹ ਗੀਤ ਹੈਗਾ ਕਿ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਉਹਨਾਂ ਨੇ ਗੀਤ ਗਾਇਆ
ਉਹਦੇ ਦੋ ਲੈਣਾ ਜੇ ਹੈਗੀ ਜਿਹਨ ਚ ਤੁਹਾਡੇ ਕੋਈ ਆ ਰਹੇ ਨੇ
ਹਾਂਜੀ ਮੈਂ ਕਈ ਵਾਰੀ ਮੈਨੂੰ ਵੀ ਪ੍ਰੋਗਰਾਮਾਂ ਤੇ ਫਰਮਾਇਸ਼ ਆ ਜਾਂਦੀ ਹੈ ਇਸ ਗੀਤ ਦੀ ਮੈਂ ਜ਼ਰੂਰ ਉਹ ਹੈਗਾ ਕਿ ਚੰਗਾ ਲੰਘਦਾ ਵਕਤ ਯਾਰਾਂ ਬੇਲੀਆਂ ਦੇ ਨਾਲ ਸਾਡੀ ਮਸਤ ਮਲੰਗਾਂ ਵਾਲੀ ਜ਼ਿੰਦਗੀ ਦੀ ਚਾਲ ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਹੋ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ
ਬਹੁਤ ਖੂਬ ਜੀ ਬਹੁਤ ਖੂਬ ਸੋ ਜਿਸ ਤਰ੍ਹਾਂ ਹੁਣ ਤੁਹਾਡਾ ਫਿਰ ਇੱਕ ਡੂਇਟ ਸੌਂਗ ਆ ਰਿਹਾ ਗੁਰਲੇਜ਼ ਅਖਤਰ ਦੇ ਨਾਲ ਮੇਰੇ ਖਿਆਲ ਤੁਸੀਂ ਮੈਂਸ਼ਨ ਕਰਕੇ ਗਏ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫਿਰ ਡੂਇਟ ਜਾਂ ਫਿਰ ਸਿੰਗਲ ਟਰੈਕ
ਮਤਲਬ ਸਿੰਗਲ ਟਰੈਕ ਹੈ ਵੈਸੇ ਜੀ ਉਹ ਹੈ ਦੁਗਾਣਾ ਗੁਰਲੇਜ਼ ਅਖਤਰ ਦੀਪ ਜੰਡੂ ਹੋਰਾਂ ਨਾਲ ਇੱਕ ਸਿੱਖ ਪੜਾਇਆ ਆਨੰਦ ਮਿਊਜ਼ਿਕ ਵੱਲੋਂ ਜਿਹੜਾ ਕੀਤਾ ਜਾ ਰਿਹਾ ਅਤੇ ਇਹ ਹੈ ਕਿ ਸਿੰਗਲ ਟਰੈਕ ਕਰਾਂਗੇ ਔਰ ਕੋਸ਼ਿਸ਼ ਹੈ ਕਿ ਜੋ ਕਮਰਸ਼ੀਅਲ ਲੈਂਗਲ ਵੀ ਰੱਖਿਆ ਜਾਵੇ ਔਰ ਆਪਦੇ ਜਿਹੜੀ ਲਿਖਤ ਦਾ ਗਾਇਕੀ ਦਾ ਵੀ ਖਿਆਲ ਰੱਖਿਆ ਜਾਵੇ ਐਂਟਰਟੇਨਮੈਂਟ ਦਾ ਵੀ ਖਿਆਲ ਰੱਖਿਆ ਜਾਵੇ
ਜੀ ਅਕਸਰ ਹੁਣ ਦੇਖਦੇ ਹਾਂ ਅੱਜ ਕੱਲ੍ਹ ਕਿ ਜਿਹੜੇ ਕਲਾਕਾਰ ਕਾਫੀ ਸਮੇਂ ਤੋਂ ਗਾ ਰਹੇ ਨੇ ਉਹਨਾਂ ਨੇ ਵੀ ਨਵੇਂ ਮੁੰਡਿਆਂ ਵੱਲ ਦੇਖ ਕੇ ਨਵਾਂ ਜਿਹਾ ਟ੍ਰੈਂਡ ਅਪਣਾਉਣ ਦੀ ਕੋਸ਼ਿਸ਼ ਕਰਦੇ ਨੇ ਮੇਰੇ ਖਿਆਲ ਦੇ ਵਿੱਚ ਕਿਸੇ ਹੱਦ ਤੱਕ ਤਾਂ ਉਹ ਸਹੀ ਰਹਿੰਦਾ ਗਾ ਅਤੇ ਕਿਸੇ ਹੱਦ ਜਾ ਕੇ ਮੇਰੇ ਖਿਆਲ 'ਚ ਉਹ ਜਿਹੜਾ ਉਹਨਾਂ ਦਾ ਪੁਰਾਣਾ ਹੀ ਅੰਦਾਜ਼ ਨੂੰ ਲੋਕ ਪਸੰਦ ਕਰ ਰਹੇ ਨੇ ਜਦੋਂ ਹੁਣ ਇੰਨੇ ਸਾਲਾਂ ਦੇ ਉਹ ਕਿਤੇ ਨਾ ਕਿਤੇ ਖੋਇਆ ਜਾਂਦਾ ਗਾ
ਨਹੀਂ ਉਹ ਹੈ ਉਸ ਚੀਜ਼ ਨੂੰ ਮੇਨਟੇਨ ਕਰਨਾ ਹੀ ਮੈਂ ਸਮਝਦਾ ਕਲਾਕਾਰੀ ਹੈ ਨਾ ਕਿ ਤੁਸੀਂ ਦੋਨਾਂ ਚੀਜ਼ਾਂ ਨੂੰ ਕਿਵੇਂ ਮੈਚ ਕਰਕੇ ਜਿਵੇਂ ਫਿਊਜ਼ਨ ਨਹੀਂ ਹੁੰਦਾ ਸੀ ਪਹਿਲਾਂ ਗਾਣਿਆਂ
ਦਾ
ਉਹ ਗੱਲ ਤਾਂ ਉਹੀ ਹੈ ਬੇਸਿਕ ਗੱਲਾਂ ਤਾਂ ਦੇਸੀ ਗੱਲਾਂ ਹੀ ਨੇ ਉਹਦੇ ਮਿਊਜ਼ਿਕ ਦੇ ਲੈਵਲ ਦਾ ਫਰਕ ਆ ਉਹਦੀ ਕੁਆਲਿਟੀ ਦਾ ਤੁਸੀਂ ਤਾਂ ਸਮਝਦੇ ਹੋ ਤੁਸੀਂ ਐਡੇ ਵੱਡੇ ਸ਼ੋਅ ਕਰਾਉਂਦੇ ਹੋ ਕੰਮ ਕਲਾਕਾਰਾਂ ਨਾਲ ਤੁਸੀਂ ਵਾਪਸਤਾ ਹੋ ਤਾਂ ਉਹ ਉਹ ਚੀਜ਼ ਇਹੀ ਹੈ ਕਿ ਸਮੇਂ ਦੇ ਹਾਣੀ ਹੋਣਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੇ ਤੁਸੀਂ ਜਿਵੇਂ ਗੱਲ ਕੀਤੀ ਖੜੇ ਪਾਣੀ ਵੀ ਉਹ ਹੋ ਜਾਂਦੇ
ਪਰ ਜਿਸ ਤਰ੍ਹਾਂ ਕੁਛ ਗੀਤ ਆ ਰਹੇ ਨੇ ਸਾਨੂੰ ਪਤਾ ਹੁੰਦਾ ਕਿ ਇਹਨਾਂ ਦੇ ਗੀਤਾਂ ਦੀ ਉਮਰ ਹੈ ਜਿਹੜੀ ਇਹ 4 ਸਾਲ ਆ ਸੋ 4 ਸਾਲ ਜਾਂ 3 ਸਾਲ ਜਾਂ 2 ਸਾਲ ਦਾ ਵਕਫਾ ਲੰਘ ਜਦੋਂ ਜਾਣਾ ਆ ਫਿਰ ਦੁਬਾਰਾ ਉਹੀ ਗੱਲਾਂ ਬਾਤਾਂ ਆ ਜਾਂਦੀਆਂ ਨੇ ਸੋ ਜਿਸ ਤਰ੍ਹਾਂ ਹੁਣ ਆਪਾਂ ਖੁੱਲ੍ਹੀ ਤੁਸੀਂ ਕਵਿਤਾ ਦੀ ਗੱਲ ਕੀਤੀ ਆ ਸੋ ਬਹੁਤ ਸੂਝਬੂਝ ਰੱਖਦੇ ਹੋ ਖੁੱਲ੍ਹੀ ਕਵਿਤਾ ਵੱਲ ਲੋਕ ਚਲੇ ਜਾਣਾ ਸ਼ੁਰੂ ਹੋ ਗਏ ਸੀਗੇ ਪਰ ਹੌਲੀ ਹੌਲੀ ਫਿਰ ਉਹ ਤੁਕਬੰਦੀ ਵਾਲਾ ਜ਼ਮਾਨਾ ਹੀ ਫਿਰ ਆ ਗਿਆ ਸੋ ਇਹ ਸਰਟੇਨਟੀ ਅਨਸਰਟੇਨਟੀ ਚੀਜ਼ਾਂ 'ਚ ਆਉਂਦੀ ਰਹਿੰਦੀ ਆ ਪਰ ਲੰਮਾ ਸਮਾਂ ਉਹੀ ਚੀਜ਼ ਚੱਲਦੀ ਆ ਜਾਂ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਬੈਲ ਬੋਟਮ ਪੈਂਟਾਂ ਹੁੰਦੀਆਂ ਸੀ ਪਹਿਲਾਂ ਫਿਰ ਉਹ ਹੌਲੀ ਹੌਲੀ ਨੈਰੋ ਬੋਟਮ ਹੁੰਦੇ ਗਏ ਅੱਜ ਕੱਲ੍ਹ ਫਿਰ ਉਹ
ਫਿਰ ਮੁੜ ਕੇ ਦੇਖੋ ਉਹ ਚੀਜ਼ਾਂ ਥੋੜਾ ਥੋੜਾ ਬਦਲਾ ਉਹ ਚੀਜ਼ ਕੁੜੀਆਂ ਵੱਲ ਲੇਡੀਜ਼ ਵੱਲ ਉਹ ਪਲਾਜ਼ੋ ਦੇ ਰੂਪ ਦੇ ਵਿੱਚ ਆ ਗਈ ਹੈ ਮੈਂ ਸਮਝਦਾ ਹਾਂ ਉਹ ਇਹ ਚੀਜ਼ਾਂ ਤਾਂ ਉਹੀ ਉਹਨਾਂ ਦਾ ਰੂਪ ਬਦਲਦਾ ਰਹਿੰਦਾ ਜੀ
ਬਿਲਕੁਲ ਜੀ ਬਰਾੜ ਸਾਹਿਬ ਕੀ ਮਹਿਸੂਸ ਕਰਦੇ ਹੋ ਕਿੱਦਾਂ ਦਾ ਗਾਣਾ ਕੋਈ ਤੁਸੀਂ ਆਪਣੇ ਗੀਤਾਂ ਤੋਂ ਸੰਤੁਸ਼ਟ ਹੋ ਜਾਂ ਕੋਈ ਕੁਝ ਅਜਿਹੀ ਲਿਖਤ ਲਿਖਣੀ ਚਾਹੁੰਦੇ ਹੋ ਹਜੇ ਦਿਲ ਦੇ ਵਿੱਚ ਕੁਛ ਅਰਮਾਨ ਨੇ ਜਾਂ ਚਿਣਗ ਹੈ ਜਾਂ ਕੋਈ ਚੀਜ਼ ਨੂੰ ਤੁਸੀਂ ਹਜੇ ਚਾਹੁੰਦੇ ਹੋ ਵੀ ਸੰਤੁਸ਼ਟੀ ਨਹੀਂ ਮਿਲੀ ਹੈਗੀ
ਦੇਖੋ ਮੈਂ ਸਮਝਦਾ ਕਿ ਕਲਾਕਾਰ ਨੂੰ ਜਾਂ ਰਾਈਟਰ ਨੂੰ ਸੰਤੁਸ਼ਟੀ ਜੇ ਸੰਤੁਸ਼ਟੀ ਮਿਲ ਗਈ ਤਾਂ ਸਾਧ ਹੋ ਗਿਆ ਸਮਝ ਲਓ ਬੰਦਾ ਹਾਂਜੀ ਫਿਰ ਤਾਂ ਗੱਲਾਂ ਹੀ ਮੁੱਕ ਗਈਆਂ
ਜੀ
ਤੇ ਇਹ 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 ਆਰਟਿਸਟ ਦੇ ਅੰਦਰ ਇੱਕ ਚਿਣਗ ਹੈ ਉਹ ਬਲਦੀ ਰਹਿਣੀ ਚਾਹੀਦੀ ਹੈ ਕਿ ਮੈਂ ਕੁਛ ਹੋਰ ਵਧੀਆ ਕਰਾਂ ਕੁਛ ਹੋਰ ਨਵਾਂ ਕਰਾਂ ਔਰ ਜਦੋਂ ਵੀ ਕੋਈ ਕੁਛ ਤੁਸੀਂ ਤਾਂ ਖੁਦ ਗੀਤਕਾਰ ਹੋ ਤੁਸੀਂ ਲਿਖਿਆ ਕਵਿਤਾ ਲਿਖੀ ਹੈ ਜਦੋਂ ਕੋਈ ਆਪਾਂ ਕੁਛ ਕ੍ਰੀਏਟ ਕਰਦੇ ਹਾਂ ਬਾਈ ਬੋਪਾ ਰਾਏ ਸਾਹਿਬ
ਜੀ
ਜਦੋਂ ਕੋਈ ਵੀ ਚੀਜ਼ ਤੁਸੀਂ ਕ੍ਰੀਏਸ਼ਨ ਹੁੰਦੀ ਤੁਹਾਡੀ ਨਵੀਂ ਜਾਂ ਤੁਸੀਂ ਰੇਡੀਓ ਦੇ ਵਿੱਚ ਵੀ ਕੁਛ ਨਵਾਂ ਪ੍ਰੋਗਰਾਮ ਕ੍ਰੀਏਟ ਕਰਦੇ ਹੋ ਤਾਂ ਤੁਹਾਨੂੰ ਇੱਕ ਲਿਖਦਾ ਰਹਿਣਾ ਤਾਂ ਨਿਰੰਤਰ ਜ਼ਰੂਰੀ ਹੈ।
ਕੱਲ ਇਹ ਦਿਖਾ ਰਹੇ ਸੀ ਕਹਿੰਦੇ ਆ ਮੈਂ ਨਾ ਜਿਹੜੀ ਇਹਨਾਂ ਦੀ ਟਿਕਟ ਹੁੰਦੀ ਹੈ ਰਸਤੇ 'ਚ ਪਲੇਨ 'ਚ ਆਉਂਦੇ ਆਉਂਦੇ ਨੇ ਕਹਿੰਦੇ ਆ ਮੈਂ ਗੀਤ ਲਿਖਿਆ, ਮੈਨੂੰ ਲੱਗਦਾ ਵਧੀਆ, ਮੈਂ ਕਿਹਾ ਕਮਾਲ ਕਿਆ ਬਾਤ ਆ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਕ੍ਰੀਏਟੀਵਿਟੀ ਕੋਈ ਨਾ ਕੋਈ ਸਾਨੂੰ, ਮੈਂ ਬਲਬੀਰ ਬਾਈ ਨਾਲ ਬੈਠਿਆ ਕਈ ਵਾਰ ਉਹਨਾਂ ਗੱਲਾਂ ਬਾਤਾਂ ਚੱਲਦੀ ਹੁੰਦੀ ਸੀ ਦਵਿੰਦਰ ਬਾਈ, ਉਹ ਕਹਿੰਦਾ ਯਾਰ ਹਰ ਚੀਜ਼ ਦੇ ਵਿੱਚ ਗੀਤ ਪਿਆ, ਆਹ ਮਾਈਕ ਦੇ ਵਿੱਚ ਵੀ ਗੀਤ ਪਿਆ ਵਾ, ਆਹ ਕੰਨਾਂ ਦੇ ਹੈੱਡਫੋਨ ਲੱਗੇ ਇਹਨਾਂ 'ਚ ਵੀ ਗੀਤ ਪਿਆ, ਕੰਪਿਊਟਰ 'ਤੇ ਵੀ ਗੀਤ ਪਿਆ, ਹਰ ਚੀਜ਼ ਦੇ ਵਿੱਚ ਗੀਤ ਪਿਆ। ਕੱਢਣਾ ਉਹਨੂੰ ਦੇਖਣਾ ਚੀਜ਼ ਨੂੰ ਕਿਹੜੇ ਨਜ਼ਰੀਏ ਨਾਲ, ਉਹ ਗੀਤਕਾਰ ਤੇ ਡਿਪੈਂਡ ਕਰਦਾ। ਅਸਲ ਵਿੱਚ
ਗੀਤਕਾਰ
ਉਹ ਚੀਜ਼ਾਂ ਦਾ ਬੋਲ ਰਹੀਆਂ ਨੇ, ਉਹ ਸਾਡੇ ਚੋਂ ਕੱਢ ਕੁਛ ਬਾਹਰ।
ਹਾਂ, ਸਿਲਸਿਲਾ ਨਿਰੰਤਰ ਚੱਲਦਾ ਰਹਿੰਦਾ, ਈਵਨ ਨੀਂਦਾਂ 'ਚ ਵੀ, ਸੁੱਤੇ ਪਿਆਂ ਵੀ। ਤੁਹਾਨੂੰ ਦੱਸਦਾ ਵੀ, ਚਲੋ ਗੱਲ ਛੋਟੀ ਜਿਹੀ, ਇੱਕ ਸੁਰਿੰਦਰ ਸ਼ਿੰਦਾ ਜੀ ਵਾਲਾ ਜਿਹੜਾ ਗੀਤ ਹੈ ਉਹਨਾਂ ਨੇ ਰਿਕਾਰਡ ਕਰਵਾਇਆ, ਸਾਡਾ ਨਿਊਜ਼ੀਲੈਂਡ ਦਾ ਟੂਰ ਸੀ ਅਤੇ ਉਹ ਮੈਨੂੰ ਕਹਿੰਦੇ ਕਹਿੰਦੇ ਸ਼ੇਰ ਬੱਗਿਆ ਤੂੰ ਮੇਰਾ ਪੁੱਤ ਵੀ ਹੈ ਅਤੇ ਮੇਰਾ ਭਰਾ ਵੀ ਹੈ ਅਤੇ ਮੇਰੇ ਮਤਲਬ ਬੜੇ ਪਿਆਰ ਨਾਲ ਉਹਨਾਂ ਨੇ ਮੈਨੂੰ ਕਹਿੰਦੇ ਤੂੰ ਲਿਖਦਾ ਵਧੀਆ ਯਾਰ, ਮੈਨੂੰ ਗਾਣਾ ਲਿਖ ਕੇ ਦੇ। ਤੇ ਉਹ ਚਲੋ ਜਿਵੇਂ ਮੈਂ ਵਾਚ ਆਊਟ ਕੀਤਾ ਤਾਂ ਅਸੀਂ ਇਕੱਠੇ ਰਹੇ, ਜਦੋਂ ਵਾਪਸ ਆਉਂਦੇ ਸੀ ਤਾਂ ਅਜੇ ਵੀ ਉਹ ਪਲੇਨ ਦੇ ਨੈਪਕਿਨ ਪੇਪਰ ਤੇ ਮੇਰੇ ਰਜਿਸਟਰ 'ਚ ਜਿਹੜਾ ਗੀਤਾਂ ਉਹਦੇ 'ਚ ਉਵੇਂ ਲਿਖਿਆ ਪਿਆ ਜਿਹੜਾ ਨੋਟ ਨੇ ਕਮਾਉਂਦੇ ਅਸੀਂ ਆ ਰਹੀਆਂ।
ਕੀ ਬਾਤ ਹੈ, ਉਹੀ ਸੁਪਰਹਿਟ ਗੀਤ ਹੈ
ਪਲੇਨ ਦੇ ਵਿੱਚ, ਹਾਂਜੀ ਲਿਖਿਆ।
ਵਾਹ, ਬਿਲਕੁਲ ਜੀ।
ਸੋ ਮੇਰੇ ਖਿਆਲ 'ਚ ਇੱਕ ਤੁਹਾਡਾ ਕਾਫੀ ਟਾਈਮ ਪਹਿਲਾਂ ਗੀਤ ਆਇਆ ਸੀ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕ, ਜਿਹੜਾ ਤੇਰਾ ਵਾਰ ਲੱਭਿਆ
ਪਹਿਲਾਂ,
ਦੋ ਲਾਈਨਾਂ ਪਹਿਲਾਂ ਗੀਤ ਸੀਗੇ
ਉਹ ਸਮਝ ਲਓ, ਪਹਿਲਾਂ ਹੀ ਸੀਗਾ ਰਾਜ ਬਰਾੜ ਹੋਰਾਂ ਨੇ ਜਿਹੜੀ ਕੈਸਟ ਕੀਤੀ।
ਉਧਰ ਬਠਿੰਡੇ ਵੱਲ ਵੈਸੇ ਵੀ ਘੋੜੀਆਂ ਰੱਖਣ ਦਾ ਸ਼ੌਂਕ ਜ਼ਿਆਦਾ ਰਿਹਾ?
ਪਹਿਲਾਂ ਮੁਕਤਸਰ, ਸਾਡਾ ਮੁਕਤਸਰ ਦਾ ਜਿਹੜਾ ਏਰੀਆ ਸੀਗਾ, ਸਟਾਰਟਿੰਗ ਉੱਥੋਂ ਹੋਈ ਹੈ। ਮੁਕਤਸਰ ਹੁਣ ਵੀ ਮਾਘੀ ਦੇ ਮੇਲੇ 'ਤੇ ਘੋੜੀਆਂ ਦਾ ਮੇਲਾ ਲੱਗਦਾ, ਕਾਫੀ ਉੱਥੇ ਪਸ਼ੂ ਮੇਲਾ ਲੱਗਦਾ ਨਾ, ਤਾਂ ਘੋੜੀਆਂ ਵਾਲੇ ਅਤੇ ਕੋਈ ਸ਼ੌਂਕ ਬਹੁਤ ਜ਼ਿਆਦਾ।
ਇੱਕ ਸੁਖਵਿੰਦਰ ਸੁੱਖੀ ਉਹਨਾਂ ਦਾ ਬਠਿੰਡੇ ਵਾਲੇ ਰਫਲਾਂ ਰੱਖਣ ਦਾ ਸ਼ੌਂਕ।
ਸੋ ਇੱਕ ਮੈਂ ਬਹੁਤ ਵਧੀਆ ਲਾਈਨ ਪੜ੍ਹ ਰਿਹਾ ਸੀ ਕਿਤੇ, ਕਹਿੰਦੇ ਵੀ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਜਿਹੜਾ ਅਮੀਰ ਸੀ ਉਹਦੇ ਕੋਲ ਕਾਰ ਸੀ, ਜਿਹੜਾ ਗਰੀਬ ਸੀ ਉਹਦੇ ਕੋਲ ਘੋੜਾ ਹੁੰਦਾ ਸੀ, ਅੱਜ ਉਲਟਾ।
ਬਿਲਕੁਲ,
ਜਿਹੜਾ ਜ਼ਿਆਦਾ ਅਮੀਰ ਆ ਉਹਦੇ ਕੋਲ ਘੋੜੇ ਘੋੜੀਆਂ ਆ ਗਏ, ਤੇ ਜਿਹੜੇ ਠੀਕ ਠਾਕ ਪਰਿਵਾਰਾਂ ਦੇ ਨੇ ਉਹਨਾਂ ਕੋਲ ਕਾਰਾਂ ਆ ਗਈਆਂ। ਸੋ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਤੁਹਾਡਾ ਟਰੈਕ ਸੀ,
ਤੇ ਨਾਲ ਦੀ ਨਾਲ ਆਪਾਂ ਬਾਕੀ ਜਿਹੜੇ ਕਲਾਕਾਰ ਸਾਡੇ ਅੱਜ ਪਹੁੰਚ ਜਾਣੇ ਜੀ, ਹਿੰਮਤ ਸੰਧੂ ਉਹਨਾਂ ਦੀ ਗੱਲਬਾਤ ਕਰ ਲਈਏ, ਉਹ ਵੀ ਇਸ ਟਾਈਮ ਪਲੇਨ ਦੇ ਵਿੱਚ ਨੇ, ਉਹਨਾਂ ਨੇ ਪਹੁੰਚ ਜਾਣਾ। ਸੋ ਉਹਨਾਂ ਦੇ ਬਹੁਤ ਕਮਾਲ ਦੇ ਸੁਪਰ ਡੁਪਰ ਹਿੱਟ ਗੀਤ ਨੇ। ਸੁਰਿੰਦਰ ਸ਼ਿੰਦਾ ਸਾਹਿਬ ਵੀ ਮੇਰਾ ਖਿਆਲ ਹੁਣ ਘੰਟੇ ਤੱਕ ਪਹੁੰਚਣ ਵਾਲੇ ਆ, ਉਹਨਾਂ ਨੇ ਪਹੁੰਚ ਜਾਣਾ। ਜਸੀ ਕੌਰ ਹੁਣੀ ਇੱਥੇ ਆ, ਕਮਲ ਖਾਨ ਦੀ ਜੇਕਰ ਗੱਲਬਾਤ ਕਰੀਏ, ਇਹ ਸੁਲਝੇ ਹੋਏ ਕਲਾਕਾਰਾਂ ਦੇ ਵਿੱਚੋਂ ਇੱਕ ਆ, ਬਾਲੀਵੁੱਡ ਦੇ
ਵਿੱਚ
ਸੁਰੀਲੇ ਕਲਾਕਾਰਾਂ ਦੇ ਵਿੱਚੋਂ ਇੱਕ ਆ। ਸੋ ਇਹ ਸਿੱਖੇ ਹੋਏ ਕਲਾਕਾਰ ਨੇ ਜੀ ਇਹ। ਸੋ ਤੁਸੀਂ ਇਹਨਾਂ ਨੂੰ ਇੱਕ ਤਾਂ ਇਹ ਯਾਦ ਕਰਾ ਦਈਏ ਕਿ ਬਹੁਤੇ ਦਿਨ ਨਹੀਂ ਰਹਿ ਗਏ, ਐਸੇ ਸੰਡੇ ਵਾਲੇ ਦਿਨ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਵਿਦ ਫੈਮਿਲੀ ਤੁਸੀਂ ਪਰਿਵਾਰ ਸਮੇਤ ਇਸ ਸ਼ੋਅ ਨੂੰ ਦੇਖਣ ਆਇਓ, ਕਿਉਂਕਿ ਉੱਥੇ ਸਟਾਲਸ ਵੀ ਲੱਗੇ ਹੋਣੇ ਆ ਜੀ, ਫੂਡ ਦੇ ਸਟਾਲ ਵੀ ਹੈਗੇ, ਇੰਜੋਏ ਵੀ ਕਰ ਸਕਦੇ ਹੋ, ਬੱਚੇ ਖੇਡ ਸਕਦੇ ਆ, ਮੈਜਿਕ ਸ਼ੋਅ ਹੋਊਗਾ, ਬੈਠਣ ਲਈ ਸੀਟਾਂ ਹੋਣੀਆਂ ਨੇ, ਜਦੋਂ ਉਹ ਭਰ ਗਏ ਫਿਰ ਤਾਂ ਡੈਫੀਨੇਟਲੀ ਆਪਾਂ ਨੂੰ ਖੜਨਾ ਪੈਣਾ ਹੀ ਆ, ਪਰ ਸੀਟਾਂ ਮੇਰਾ ਖਿਆਲ 1500 ਤੋਂ 2000 ਸੀਟ ਜਿਹੜੀ ਤਕਰੀਬਨ ਹਜੇ ਪਹਿਲਾਂ ਲਵਾਈ ਜਾ ਰਹੀ ਆ, ਅਤੇ ਤੁਸੀਂ ਬਸ ਗੱਡੀਆਂ ਦੀ ਵੀ ਕੋਈ ਪਾਰਕਿੰਗ ਦੇ ਪੈਸੇ ਨਹੀਂ ਹੈ ਜੀ, ਕੋਈ ਟਿਕਟ ਨਹੀਂ ਹੈ ਕਿਸੇ ਮੇਲੇ ਦੀ, ਅਤੇ ਮੈਜਿਕ ਸ਼ੋਅ ਆ ਬੱਚਿਆਂ ਦੇ ਲਈ ਉਹ ਆ, ਅਤੇ ਜਿਹੜੀ ਤੁਸੀਂ ਆਤਿਸ਼ਬਾਜ਼ੀ ਦੀ ਗੱਲਬਾਤ ਕੀਤੀ ਆ, ਉਹ ਬਹੁਤ ਵਧੀਆ ਸ਼ਬਦ ਲੱਗਿਆ ਕਿ ਆਤਿਸ਼ਬਾਜ਼ੀ ਹੈ ਜਿਹੜੀ, ਜੇ ਆਪਾਂ ਨੂੰ ਪੰਜਾਬੀ ਦੇ ਵਿੱਚ ਕਹਿਣਾ ਹੋਵੇ ਤਾਂ ਬਿਲਕੁਲ, ਹੈ ਨਾ, ਜਿਹੜੇ ਆਪਾਂ ਫਾਇਰ ਵਰਕਸ ਇੱਥੇ ਕਹਿ ਦਿੰਦੇ ਹਾਂ। ਸੋ ਉਹ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਆ, ਤੁਸੀਂ ਬਿਲੀਵ ਕਰੋ, ਜਦੋਂ ਮੈਂ ਪੁੱਛਿਆ ਮੈਨੂੰ ਵੀ ਇੰਨਾ ਨਹੀਂ ਸੀ ਪਤਾ ਕਿ ਐਡਾ ਵੱਡਾ ਖਰਚਾ ਹੁੰਦਾ ਯਾਰ ਆਤਿਸ਼ਬਾਜ਼ੀ ਦਾ ਹੀ, ਹੈ ਨਾ, ਕਿਉਂਕਿ ਉਹਦੇ ਲਈ ਕਾਫੀ ਸਾਰੀਆਂ ਫਾਰਮੈਲਿਟੀਜ਼, ਕਾਫੀ ਕੁਛ ਕਰਨਾ ਪੈਂਦਾ। ਸੋ ਉਹ ਪ੍ਰੋਪਰ ਸਾਰਾ ਕੁਛ ਜਿਹੜੀਆਂ ਫਾਰਮੈਲਿਟੀਜ਼ ਕੰਪਲੀਟ ਹੋ ਚੁੱਕੀਆਂ ਨੇ, ਉਹ 15 ਤੋਂ 20 ਮਿੰਟ ਦੀ ਆਤਿਸ਼ਬਾਜ਼ੀ ਹੋਣੀ ਹੈ ਜੀ ਪੂਰੀ ਉਹ। ਤੁਸੀਂ ਜ਼ਰੂਰ ਉਸ ਨੂੰ ਦੇਖਣ ਲਈ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਆ ਸਕਦੇ ਹੋ ਬ੍ਰੈਂਪਟਨ ਦੇ ਸ਼ੈਰੀਡਨ ਕਾਲਜ ਦੇ ਵਿੱਚ ਐਤਵਾਰ ਨੂੰ ਸੰਡੇ ਵਾਲੇ ਦਿਨ, ਅਤੇ ਇਹੋ ਜਿਹੇ ਕਲਾਕਾਰਾਂ ਨੂੰ ਸ਼ਾਬਾਸ਼ ਦੇਣੀ ਸਾਡਾ ਫਰਜ਼ ਬਣਦਾ, ਜ਼ਰੂਰ ਤੁਸੀਂ ਇਹਨਾਂ ਦੀ ਹੌਸਲਾ ਅਫਜਾਈ ਕਰਨ ਲਈ ਪਹੁੰਚੋ।
ਬਿਲਕੁਲ ਜੀ, ਪ੍ਰੋਗਰਾਮ ਦੀ ਜਾਣਕਾਰੀ ਬੋਪਾਰਾ ਸਾਹਿਬ ਨੇ ਦੇ ਦਿੱਤੀ ਹੈ। ਸੋ ਤੁਹਾਡਾ ਬੋਪਾਰਾ ਸਾਹਿਬ, ਤੁਹਾਡਾ ਅਤੇ ਸਕਾਈਡਾ ਮਾਟੋ ਤੋਂ ਸਾਡੇ ਭਾਅ ਜੀ ਆਏ ਨੇ, ਇਹਨਾਂ ਦਾ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਲਈ। ਬਰਾੜ ਸਾਹਿਬ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਸਾਡਾ ਸਮਾਂ ਇੱਥੇ ਹੀ ਸਮਾਪਤੀ ਵੱਲ ਜਾ ਰਿਹਾ।
ਬਹੁਤ ਬਹੁਤ ਮਿਹਰਬਾਨੀ,
ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ
ਤੁਹਾਡਾ। ਮੈਂ ਗੁਜ਼ਾਰਿਸ਼ ਵੀ ਕਰਨੀ ਹੈ ਸਾਰਿਆਂ ਨੂੰ ਕਿ ਵਿਦ ਫੈਮਿਲੀ ਸਭ ਨੇ ਆਉਣਾ, ਤੁਸੀਂ ਖੁਸ਼ ਹੋ ਕੇ ਜਾਓਗੇ, ਤੁਹਾਨੂੰ ਵਧੀਆ ਲੱਗੂ ਪ੍ਰੋਗਰਾਮ।
ਬਿਲਕੁਲ ਜੀ, ਸੋ ਐਤਵਾਰ ਵਾਲੇ ਦਿਨ ਦਾ ਇਹ ਪ੍ਰੋਗਰਾਮ ਆ, ਐਤਵਾਰ ਦੇ ਵਿੱਚ 2 ਦਿਨ ਹੀ ਰਹਿ ਗਏ ਆ। ਸੋ ਤੁਸੀਂ ਬੋਪਾਰਾ ਸਾਹਿਬ ਕਹਿ ਰਹੇ ਸੀ ਸਮਾਂ ਹੋਇਆ, ਜ਼ਰੂਰ ਆਉਣਾ, ਮੇਰੇ ਖਿਆਲ ਦੇ ਵਿੱਚ ਤੁਸੀਂ ਸਮਾਂ ਕੱਢ ਕੇ ਆਉਣਾ ਗਾ, ਕਿਉਂਕਿ ਸਮਾਂ ਕਿਸੇ ਕੋਲ ਨਹੀਂ ਅੱਜ ਕੱਲ੍ਹ ਹੁੰਦਾ, ਅਤੇ ਬਹੁਤ ਵਧੀਆ ਮਨੋਰੰਜਨ ਹੋਏਗਾ ਤੁਹਾਡਾ ਪਰਿਵਾਰਾਂ ਦੇ ਨਾਲ ਆਉਣਾ, ਕਿਉਂਕਿ ਇਹ ਸ਼ੋਅ ਹੀ ਪਰਿਵਾਰਾਂ ਵਾਲਾ ਹੈ ਅਤੇ ਬੱਚਿਆਂ ਦੇ ਲਈ ਵੀ ਬਹੁਤ ਕੁਛ ਪਲਾਨ ਕੀਤਾ ਹੋਇਆ ਹੈ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪ੍ਰੋਗਰਾਮ ਸੁਣਨ ਦਾ ਬਹੁਤ ਧੰਨਵਾਦ। ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ। ਸੁਣਦੇ ਰਹੋ WTR 770 AM।
On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
ना खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज़ ओरिजिनल एचपी टोनर.
Har chinta hogi dur. 100% reliable, environmentally responsible. Always trust the original HP toner.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने. उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे.
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है. अपने हक जानने लई या सलाह लैण लई अज ही SNS लॉयर्स नूं कॉल करो 416-655-2000.
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें. 20 साल का वसी तजर्बा लिए हम हैं वुडबाइन बैंक्वेट एंड कन्वेंशनल हॉल. शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस बनाए आपके हर लम्हे को हमेशा यादगार. वुडबाइन बैंक्वेट हॉल, 30 Y Regent Boulevard, टोरंटो. बुकिंग और रिजर्वेशन के लिए अभी कॉल करें 416-743-0003.
आप सुन रहे हैं WTR 770 AM, साजोबाज ब्रॉडकास्टिंग सर्विस.